ਇਹ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੱਬ ਏਕੇ ਇਹ ਸਾਰਾ ਪਸਾਰਾ ਦ੍ਰਿਸ਼ਟਮਾਨ ਜਿੰਨੀ ਵੀ ਦੁਨੀਆ ਹੈ ਇਹ ਕੀਤਾ ਪਸਾਓ ਇਹ ਕੁਕਵਾਓ ਇਹ ਸਾਰਾ ਪਸਾਰਾ ਉਹਦੇ ਵਿੱਚੋਂ ਪ੍ਰਗਟ ਹੋਇਆ ਉਸ ਅਸੀਂ ਇਸ ਦੁਨੀਆਂ ਵਿੱਚ ਆਏ ਹਾਂ ਉਸ ਇੱਕ ਨੂੰ ਪਹਿਚਾਨਣ ਵਾਸਤੇ ਕਿਉਂਕਿ ਇੱਕ ਸਾਡਾ ਮੂਲ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਜੀਵ ਦੀ ਡਿਊਟੀ ਹੈ ਇਹ ਮਾਨਸ ਦੇਹੀ ਵਿੱਚ ਸਭ ਤੋਂ ਸਾਡੀ ਪਹਿਲੀ ਡਿਊਟੀ ਫਸਟ ਐਂਡ ਫੋਰਮੋਸਟ ਆਪਣੇ ਮੂਲ ਨੂੰ ਆਪਣੇ ਸੋਰਸ ਨੂੰ ਪਹਿਚਾਣੀਏ ਜੇ ਤਾਂ ਆਪਾਂ ਉਸ ਸੋਰਸ ਨੂੰ ਪਹਿਚਾਨਣ ਲਈ ਮੂਲ ਨੂੰ ਪਹਿਚਾਨਣ ਲਈ ਬੜੇ ਸੀਰੀਅਸਲੀ ਬੜੇ ਧਿਆਨ ਨਾਲ ਯਤਨ ਨਾਲ ਲੱਗੇ ਹੋਏ ਹਾਂ ਸਮਝੋ ਆਪਣਾ ਜੀਵਨ ਸਫਲਾ ਹੋ ਰਿਹਾ ਹੈ ਨਹੀਂ ਤਾਂ ਸਾਰਾ ਹੀ ਬਿਰਥਾ ਜਨਮ ਗਵਾਏ ਸਭ ਤੋਂ ਪਹਿਲੀ ਵੱਡੀ ਪ੍ਰੋਬਲਮ ਇਨਸਾਨ ਦੀ ਕੀ ਸੀ ਕਿ ਇਹ ਆਪਣੇ ਮੂਲ ਨੂੰ ਪਹਿਚਾਣ ਬਾਕੀ ਸਾਰੀਆਂ ਡਿਊਟੀ ਜਿਹੜੀਆਂ ਨੇ ਇਹ ਸੈਕੰਡਰੀ ਨੇ ਇਹ ਕਰਨੀ ਆਪਾਂ ਕਹਿੰਦੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਕਿਰਤ ਕਰਨੀ ਕਿਵੇਂ ਉਹਦੀ ਯਾਦ ਵਿੱਚ ਨਾਮ ਜਪਣਾ ਤੇ ਫਿਰ ਵੰਡ ਛਕਣਾ ਹੁਣ ਤਾਂ ਕਿਰਤ ਆਪਾਂ ਕਰੀ ਜਾਂਦੇ ਹਾਂ ਕਿੰਨੇ ਜਨਮਾਂ ਤੋਂ ਕਰੀ ਜਾਂਦੇ ਹਾਂ ਪਰ ਨਾਮ ਜਪਣਾ ਤਾਂ ਹੋਇਆ ਹੀ ਨਹੀਂ ਜੇ ਨਾਮ ਜਪਣਾ ਨਹੀਂ ਹੋਇਆ ਤੇ ਵੰਡ ਛਕਣਾ ਵੀ ਨਹੀਂ ਹੋਇਆ ਇਹ ਦੁਨੀਆਂ ਦੇ ਕੰਮ ਕਰਨੇ ਨੇ ਹੱਥ ਪਾਓ ਸੇ ਕੰਮ ਕਰ ਚੀਤ ਨਿਰੰਜਨ ਨਾਲ ਕਿਉਂ ਉਹਨੂੰ ਯਾਦ ਕਰਨਾ ਆਹ ਸਤਿਗੁਰ ਪ੍ਰਸਾਦ ਉਸ ਗੁਰਪ੍ਰਸਾਦ ਦੇ ਪਾਤਰ ਬਣ ਲਈ ਇੱਕ ਨੂੰ ਕਿਵੇਂ ਰਿਅਲਾਈਜ਼ ਕੀਤਾ ਜਾ ਸਕਦਾ ਹੈ ਇੱਕ ਨੂੰ ਕਿਵੇਂ ਪਹਿਚਾਣਿਆ ਜਾ ਸਕਦਾ ਹੈ ਉਹ ਸਿਰਫ ਗੁਰਪ੍ਰਸਾਦ ਦੁਆਰਾ ਹੀ ਪਛਾਣਿਆ ਜਾ ਸਕਦਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਪਰ ਗੁਰੂ ਦੀ ਕਿਰਪਾ ਕਦੋਂ ਹੁੰਦੀ ਹੈ ਆਪਾਂ ਮੂਲ ਮੰਤਰ ਪੜ੍ਹਨੇ ਆ ਆਖਰੀ ਆਉਂਦਾ ਗੁਰਪ੍ਰਸਾਦ ਤੇ ਨਾਲ ਹੀ ਅੱਗੇ ਲਿਖ ਦਿੱਤਾ ਦੋ ਲਾਈਨਾਂ ਇੱਧਰ ਮਾਰੀਆਂ ਦੋ ਇੱਧਰ ਵਿੱਚ ਲਿਖਤਾ ਜਪ ਵੀ ਜਪ ਕਰੇਗਾ ਤੇ ਤੂੰ ਗੁਰਪ੍ਰਸਾਦ ਦਾ ਪਾਤਰ ਬਣੇਗਾ ਅਸੀਂ ਜਪ ਦੀ ਜਗ੍ਹਾ ਤੇ ਪੜ੍ਹ ਲਾਇਆ ਹੋਇਆ ਬਾਣੀ ਨੂੰ ਪੜ੍ਹ ਤਾਂ ਕਰੀ ਜਾਂਦੇ ਹਾਂ ਇਸੇ ਕਰਕੇ ਗੁਰਪ੍ਰਸਾਦ ਦੇ ਪਾਤਰ ਵੀ ਨਹੀਂ ਬਣੇ ਇਹ ਗੱਲ ਪੜ੍ਹਨ ਦੀ ਨਹੀਂ ਇਹ ਗੱਲ ਜਪਣ ਦੀ ਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੀ ਉਹ ਸੋਈ ਹਰ ਕਾ ਨਾਮ ਨਾ ਜਪ ਸਗਵਾਰਾ ਕਿਆ ਸੋਚੇ ਬਾਰੰਬਾਰਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਾਹਰੀ ਤਾਂ ਕਰਦੇ ਹਾਂ ਪੜ੍ਹ ਕੇ ਕਰਦੇ ਹਾਂ ਪਰ ਜਪ ਕੇ ਨਹੀਂ ਕਰਦੇ ਅਸੀਂ ਇਹਦਾ ਸਭ ਤੋਂ ਉੱਤਮ ਸਤਿਕਾਰ ਕੀ ਏ ਜਪੋ ਤਾਂ ਇੱਕੋ ਨਾਮਾ ਅਵਨ ਨਰਾਫਲ ਕੰਮ ਜਪਣਾ ਪੜ੍ਹਨਾ ਤੇ ਜਪਣ ਚ ਬਹੁਤ ਫਰਕ ਏ ਪੜ੍ਹਨਾ ਤਾਂ ਸਿਰਫ ਇਸ ਲਈ ਕਿ ਚਾਹ ਚੜ੍ਹੇ ਕਿ ਇਹਨੂੰ ਜਪਦੇ ਰਹੀਏ ਅਸੀਂ ਪੜ੍ਹਨਾ ਇਸ ਲਈ ਕਿ ਚਾਹ ਚੜ੍ਹੇ ਇਹਨੂੰ ਸਿਮਰਦੇ ਰਹੀਏ ਇਹਨੂੰ ਧਿਆਉਂਦੇ ਰਹੀਏ ਇਹਨੂੰ ਚਿਤਾਰਦੇ ਰਹੀਏ ਜੇ ਅਜੇ ਤੱਕ ਜਪ ਨਹੀਂ ਹੋਇਆ ਤੇ ਇਹ ਸਾਡਾ ਜਿਹੜਾ ਇਹ ਪੜ੍ਹੇ ਸੁਣੇ ਕਿਆ ਹੋਈ ਕਿ ਆ ਗਿਆ ਤੇ ਕਿਸੇ ਲੇਖੇ ਚ ਇਹ ਪੜ ਪੜ ਗੱਡੀ ਲੱਦੀਏ ਕਿੰਨੇ ਚਿਰ ਤੋਂ ਪੜ੍ਹੀ ਜਾਂਦੇ ਆ ਪੜ੍ਹਨਾ ਧਿਆਨ ਦੇਣਾ ਪੜ੍ਹਨਾ ਸਾਡਾ ਕਬੂਲ ਏ ਜੇ ਸਾਡਾ ਅੰਦਰਲਾ ਜੀਵਨ ਤਬਦੀਲ ਹੋ ਰਿਹਾ ਤਾਂ ਜੇ ਸਾਡੇ ਅੰਦਰ ਧਰਮ ਧਾਰਿਆ ਕਬੂਲ ਏ ਸਾਡਾ ਜੇ ਅਸੀਂ ਇਹ ਗੁਰਪ੍ਰਸਾਦ ਦੇ ਪਾਤਰ ਬਣਦੇ ਜਾ ਰਹੇ ਹਾਂ ਤਾਂ ਨਹੀਂ ਤਾਂ ਇਹ ਤਾਂ ਦਿਖਾਵੇ ਮਾਤਰ ਧਰਮ ਏ ਧਰਮ ਦਾ ਮਕਸਦ ਹੀ ਇਹ ਸੀ ਕਿ ਅਸੀਂ ਇਹ ਸਤਿਗੁਰ ਪ੍ਰਸਾਦ ਜਿਹੜਾ ਗੁਰੂ ਦਾ ਪ੍ਰਸਾਦ ਹੈ ਗੁਰੂ ਦੀ ਮਿਹਰ ਇਹਦੇ ਕਿਸੇ ਨਾ ਕਿਸੇ ਤਰੀਕੇ ਨਾਲ ਪਾਤਰ ਬਣ ਜਾਈਏ ਉਹਦੀ ਕਿਰਪਾ ਦ੍ਰਿਸ਼ਟੀ ਦੇ ਅਸੀਂ ਪਾਤਰ ਬਣ ਜਾਈਏ ਧਰਮ ਜਿਹੜੇ ਨੇ ਇੱਕ ਇਹੋ ਜਿਹੀ ਸਾਧਨਾ ਹੈ ਇੱਕ ਇਹੋ ਜਿਹੀ ਸਾਧਨਾ ਜਿਹਦੇ ਵਿੱਚੋਂ ਗੁਜ਼ਰ ਕੇ ਆਪਾਂ ਨੇ ਗੁਜ਼ਰਨਾ ਸੀ ਔਰ ਧੰਨ ਗੁਰੂ ਨਾਨਕ ਨੇ ਤੁਰਟ ਕੇ ਸਾਡੇ ਤੇ ਇਹ ਮਿਹਰ ਕਰਨੀ ਸੀ ਆਪਣੇ ਪਿਆਰ ਦੀ ਸੋ ਇੱਕ ਇਹ ਜਿਹੜਾ ਸਾਡਾ ਮੂਲ ਹੈ ਜਿਹੜਾ ਸਾਡਾ ਸੋਰਸ ਹੈ ਜਿਹੜੀ ਸਾਡੀ ਓਰਿਜਨੈਲਿਟੀ ਹੈ ਜਿਹਦੇ ਵਿੱਚੋਂ ਆਪਾਂ ਆਏ ਹਾਂ ਜਿਹਨੂੰ ਕਿਹਾ ਸੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਉਸ ਪਿਤਾ ਦੇ ਨਾਲ ਜੁੜਨ ਵਾਸਤੇ ਪਿਤਾ ਕਹਿਣ ਮਾਤਰ ਪਿਤਾ ਨਹੀਂ ਜਦੋਂ ਸੁਰਤ ਜੁੜ ਗਈ ਸ਼ਬਦ ਦੇ ਨਾਲ ਫਿਰ ਪਿਤਾ ਹੋਇਆ ਜਦੋਂ ਸੁਰਤ ਨਾਮ ਨਾਲ ਜੁੜ ਗਈ ਫਿਰ ਪਿਤਾ ਮਾਤਾ ਹੋਇਆ ਉਦੋਂ ਪਹਿਲਾਂ ਨਹੀਂ ਜਦੋਂ ਸੁਰਤ ਜੁੜ ਗਈ ਪਿਤਾ ਮਾਤਾ ਬਣਿਆ ਤਾਂ ਫਿਰ ਜਾ ਕੇ ਤੂੰ ਮੇਰਾ ਰਾਖਾ ਸਭਨੀ ਥਾਈ ਸੋ ਉਹਨੂੰ ਪਹਿਚਾਨਣ ਵਾਸਤੇ ਆਪਾਂ ਗੁਰਪ੍ਰਸਾਦ ਦੇ ਪਾਤਰ ਬਣਨਾ ਔਰ ਗੁਰਪ੍ਰਸਾਦ ਦੇ ਪਾਤਰ ਬਣਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਆਹ ਜੁਗਤੀ ਦੱਸੀ ਸੀ ਵੀ ਆਹ ਜੁਗਤੀ ਕਰ ਸਾਧ ਸੰਗਤ ਕਰ ਸਿਮਰਨ ਕਰ ਅੱਗੇ ਦੱਸਣਗੇ ਗੁਰਪ੍ਰਸਾਦ ਦੇ ਪਾਤਰ ਕਿਉਂ ਨਹੀਂ ਬਣਦੇ ਤੇ ਕੋਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੇ ਸਾਨੂੰ ਡਿਸਟਰੈਕਟ ਕੀਤਾ ਹੋਇਆ ਸਾਨੂੰ ਇਸ ਰਸਤੇ ਤੋਂ ਹੁੰਦਾਇਆ ਹੋਇਆ ਅਸੀਂ ਰਸਤੇ ਨੂੰ ਛੱਡ ਕੇ ਬਾਹਰ ਤੁਰੇ ਫਿਰਦੇ ਹਾਂ ਉਹ ਕੀ ਹੈ ਕੋਈ ਜਾਣੇ ਕਵਨ ਇਹਾਂ ਜਗ ਮੀਤ ਕੋਈ ਦੁਨੀਆਂ 'ਚ ਸਾਡਾ ਹੈ ਅਸਲੀ ਮਿੱਤਰ ਜਿਹੜਾ ਇਸ ਦੁਨੀਆਂ 'ਚ ਵੀ ਸਹਾਇਕ ਹੋਵੇ ਤੇ ਅਗਲੀ ਦੁਨੀਆਂ 'ਚ ਵੀ ਸਹਾਇਕ ਹੋਵੇ ਉਹ ਤਾਂ ਕਹਿੰਦਾ ਮਿੱਤਰ ਘਨੇਰੇ ਕਰ ਥੱਕੇ ਮੇਰਾ ਦੁੱਖ ਕਾਟੇ ਕੋਏ ਕਿੰਨੇ ਦੁਨੀਆਂ 'ਚ ਮਿੱਤਰ ਕੀਤੇ ਨੇ ਕਿਸੇ ਨੇ ਦੁੱਖ ਕੱਟਿਆ ਮਿਲ ਪ੍ਰੀਤਮ ਦੁੱਖ ਕੱਟਿਆ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਇਹ ਦੁੱਖ ਕਦੋਂ ਕੱਟਿਆ ਜਾਣਾ ਜਦੋਂ ਪ੍ਰੀਤਮ ਮਿਲਿਆ ਸਾਨੂੰ ਅਸਲੀ ਮਿੱਤਰ ਮਿਲਿਆ ਕਿਹੜਾ ਮਿੱਤਰ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੱਸਾਂ ਹੈ ਕੋਈ ਦੁਨੀਆਂ 'ਚ ਸੱਜਣ ਜਿਹੜਾ ਇਸ ਦੁਨੀਆਂ 'ਚ ਵੀ ਸਾਡਾ ਸਾਥ ਦੇਵੇ ਨਾਲ ਚੱਲੇ ਤੇ ਅਗਲੀ ਦੁਨੀਆਂ 'ਚ ਵੀ ਨਾਲ ਚੱਲੇ ਉਹ ਤਾਂ ਇੱਕੋ ਹੀ ਹੈ ਉਹ ਤਾਂ ਪਾਰਬ੍ਰਹਮ ਪਏ ਸਾਥੀ ਹੈ ਉਹਨੂੰ ਉਹਦੇ ਨਾਲ ਅਸੀਂ ਮਿੱਤਰਤਾ ਪਾਉਣ ਵਾਸਤੇ ਆਏ ਹਾਂ ਇਸ ਦੁਨੀਆਂ 'ਚ ਸਾਂਝ ਪਾਉਣ ਵਾਸਤੇ ਆਏ ਹਾਂ ਉਹੀ ਸਾਡਾ ਇੱਕ ਐਟਰਨਲ ਮਿੱਤਰ ਏ ਆਹ ਤਾਂ ਛੱਡ ਛੁੱਟ ਜਾਣਗੇ ਇਹ ਤਾਂ ਚਲੇ ਜਾਣਗੇ ਅੱਗੇ ਦੱਸਣਗੇ ਇਹ ਤਾਂ ਦੋ ਚਾਰ ਦਿਨ ਦੇ ਨੇ ਇਹ ਤਾਂ ਸੰਗਤ ਸੰਸਾਰ ਸਭ ਤੱਜ ਗਏ ਬਈ ਇਹ ਤਾਂ ਕੋਈ ਨਾਲ ਜਾਣ ਵਾਲਾ ਨਹੀਂ ਸਾਨੂੰ ਵੀ ਪਤਾ ਜਾਣ ਵਾਲਾ ਨਹੀਂ ਪਰ ਗੁਰੂ ਸਾਹਿਬਾਂ ਨੂੰ ਵੀ ਆ ਕੇ ਦੱਸਣਾ ਪਿਆ ਔਰ ਗੁਰਬਾਣੀ 'ਚ ਇਹ ਉਪਦੇਸ਼ ਦਰਜ ਕਰਨਾ ਪਿਆ ਇਹ ਸੱਚਾਈਆਂ ਸਾਡੇ ਜੀਵਨ 'ਚ ਵਰਤ ਰਹੀਆਂ ਨੇ ਉਹਨਾਂ ਸੱਚਾਈਆਂ ਨੂੰ ਹੀ ਚੁੱਕ ਕੇ ਸਾਡੇ ਸਾਹਮਣੇ ਰੱਖ ਦਿੱਤਾ ਭਾਈ ਇਹ ਤੂੰ ਇਹਨਾਂ 'ਚ ਫਸਿਆ ਹੋਇਆ ਤੂੰ ਨਿਕਲ ਇਹਦੇ 'ਚੋਂ
ਕੱਢਣ ਵਾਸਤੇ ਆਇਆ ਸੀ ਸਾਨੂੰ ਕਾਹਦੇ ਚੋਂ, ਜਿਹਦੇ ਵਿੱਚ ਆਪਾਂ ਫਸੇ ਹੋਏ ਹਾਂ। ਦੋ ਦੁਨੀਆਂ ਨੇ, ਇੱਕ ਰੱਬ ਦੀ ਦੁਨੀਆਂ ਹੈ, ਨਾਮ ਦੀ ਦੁਨੀਆਂ ਹੈ, ਤੇ ਇਹ ਉਹਦਾ ਕੀਤਾ ਹੋਇਆ ਪਸਾਰਾ ਹੈ, ਇਹ ਅਕਸ ਮਾਤਰ ਹੈ, ਇਹ ਹਨੇਰਾ ਹੈ, ਇਹ ਬਿਲਸਨਹਾਰ ਦੁਨੀਆਂ ਹੈ, ਇਹ ਉਹਦਾ ਰਚਾਇਆ ਹੋਇਆ ਡਰਾਮਾ ਹੈ। ਅਸੀਂ ਡਰਾਮੇ ਨੂੰ ਹੀ ਸੱਤ ਕਰਕੇ ਅਸੀਂ ਇਸ ਦੁਨੀਆਂ 'ਚ ਲਪਟ ਗਏ। ਅਸੀਂ ਜਿਹੜੀ ਅਸਲੀਅਤ ਪਿੱਛੇ ਕਰਨ ਤੇ ਉਹਨੂੰ ਅਸੀਂ ਪਛਾਣੀ ਨਹੀਂ। ਜਿਵੇਂ ਮੂਵੀ ਦੇਖਦੇ ਆਪਾਂ, ਸਾਹਮਣੇ ਸਰ ਪਿਕਚਰ ਦੇਖਦੇ ਹੁੰਦੇ ਆਪਾਂ, ਅਸੀਂ ਸੋਚਦਾ ਕਿ ਪਿਕਚਰ ਹੀ ਸਭ ਕੁਛ, ਪਿਕਚਰ ਦੇ ਪਿੱਛੇ ਲਾਈਟ ਆ ਰਹੀ ਹੁੰਦੀ, ਅਸਲ ਵਿੱਚ ਲਾਈਟ ਹੀ ਸਭ ਕੁਛ ਹੁੰਦੀ ਹੈ। ਉਹ ਪਿਕਚਰ ਤਾਂ ਐਵੇਂ ਨਾ ਮਾਤਰ ਹੁੰਦੀ ਹੈ, ਆਹ ਜਿਹੜੀ ਇਹ ਤਾਂ ਸਕਰੀਨ ਦੇ ਉੱਤੇ ਇੱਕ ਪਿਕਚਰ ਆਈ ਹੋਈ ਹੈ, ਇਹਦੇ ਪਿੱਛੇ ਜਿਹੜੀ ਅਸਲੀ ਲਾਈਟ ਹੈ ਨਾ, ਪਿੱਛੇ ਬੀਮ ਪੈ ਰਹੀ ਹੈ, ਉਹ ਨਾਮ ਹੈ, ਉਹ ਸ਼ਬਦ ਹੈ, ਉਹ ਸਾਡੇ ਜੀਵਨ ਦੀ ਅਸਲੀਅਤ ਹੈ। ਪਿਕਚਰ 'ਚ ਅਸੀਂ ਮਸਤ ਫਿਰਦੇ ਹਾਂ, ਜਿਹੜੀ ਪਿੱਛੇ ਲਾਈਟ ਹੈ ਜਾਂ ਪਿੱਛੇ ਇਹਦੇ ਚਾਨਣ ਨੇ, ਉਹਦਾ ਸਾਨੂੰ ਪਤਾ ਹੀ ਨਹੀਂ। ਇਹ ਸਾਰੀ ਗੁਰਬਾਣੀ ਸਾਨੂੰ ਮੋੜ ਮੋੜ ਕੇ ਉਸ ਪਾਸੇ ਲਿਆਉਂਦੀ ਕਿ ਤੂੰ ਆਪਣਾ ਮੂਲ ਪਛਾਣ, ਸ਼ਬਦ ਮਿਲਾਵਾ ਹੋਏ, ਉਸ ਸ਼ਬਦ ਨਾਲ ਜੁੜ ਜਾ। ਜਦ ਸ਼ਬਦ ਨਾਲ ਜੁੜ ਗਿਆ ਤੇ ਸ਼ਬਦ ਤੈਨੂੰ ਉੱਥੇ ਲੈ ਜਾਏਗਾ ਜਿਹਦੇ ਵਿੱਚੋਂ ਸ਼ਬਦ ਪ੍ਰਗਟ ਹੋਇਆ। ਇਹ ਸ਼ਬਦ ਅੱਖਰਾਂ ਵਾਲਾ ਨਹੀਂ, ਇਹ ਸ਼ਬਦ ਜੋਤ ਸਰੂਪ ਸ਼ਬਦ ਹੈ। ਇਹ ਗੁਰੂ ਜੀ ਨੂੰ ਆਪਾਂ ਕਹਿੰਦੇ ਹਾਂ, ਗੁਰੂ ਆਪ ਪੜਿਆ ਸੀ ਨਾ, ਗੁਰੂ 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 ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਇਹ ਗੁਰੂ ਸ਼ਬਦ ਦੀ ਗੱਲ ਆਈ ਹੈ, ਸ਼ਬਦ ਗੁਰੂ ਜਿਹਨੂੰ ਕਿਹਾ ਸੀ। ਤੁਹਾਨੂੰ ਫੜਨਾ ਕਹਿੰਦੇ ਹਾਂ ਸ਼ਬਦ ਗੁਰੂ, ਸੁਰਤ ਤੁਨ ਚੇਲਾ, ਉਹ ਸੁਰਤ ਦੀ ਖੇਡ ਹੈ, ਉਹ ਦਿਮਾਗ ਦੀ ਖੇਡ ਨਹੀਂ। ਇਹ ਗੁਰਬਾਣੀ, ਇਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣੇ ਹਾਂ, ਪਰ ਇਹ ਗੁਰੂ ਗ੍ਰੰਥ ਸਾਹਿਬ ਸਾਨੂੰ ਅੰਦਰ ਗੁਰੂ ਤੱਕ ਲੈ ਕੇ ਜਾਂਦਾ, ਜਿਹੜਾ ਗੁਰ ਮੇਰੇ ਸੰਗ ਸਦਾ ਹੈ ਨਾਲੇ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਆਪਾਂ ਮੰਨਣੇ ਹਾਂ ਗੁਰੂ, ਪਰ ਜੋ ਗੁਰੂ ਕਹਿੰਦਾ ਉਹ ਆਪਾਂ ਨਹੀਂ ਕਰਦੇ। ਕਹਿੰਦੇ ਹਮ ਉਨ ਤੋਂ ਮੰਨਦੇ ਹੈ, ਪਰ ਉਨ ਕੀ ਨਹੀਂ ਮੰਨਦੇ। ਗੁਰੂ ਨੂੰ, ਗੁਰਬਾਣੀ ਨੂੰ ਤਾਂ ਮੰਨਦੇ ਆ, ਪਰ ਜੋ ਗੁਰਬਾਣੀ ਕਹਿੰਦੀ ਉਹ ਨਹੀਂ ਆਪਾਂ ਮੰਨਦੇ। ਇਸ ਗੁਰਬਾਣੀ ਨੇ ਸਾਨੂੰ ਉਸ ਗੁਰੂ ਤੱਕ ਲੈ ਕੇ ਜਾਣਾ ਜਿੱਥੋਂ ਇਹ ਗੁਰਬਾਣੀ ਆਈ ਸੀ। ਇਹ ਤੁਰਕੀ ਬਾਣੀ ਆਈ, ਤੁਰ ਸ਼ਬਦ ਵਿੱਚੋਂ ਬਾਣੀ ਆਈ ਹੈ। ਇਹ ਸਗਲੀ ਚਿੰਤ ਮਿਟਾਈ, ਸਾਡੀ ਚਿੰਤਾ ਕਿਉਂ ਨਹੀਂ ਮਿਟੀ ਕਿ ਇਸ ਗੁਰੂ ਤੇ ਆਪਾਂ ਤਾਂ ਮੱਥਾ ਤਾਂ ਟੇਕੀ ਜਾਂਦੇ ਹਾਂ, ਇਹ ਗੁਰਬਾਣੀ ਤੱਕ ਤਾਂ ਆਪਾਂ ਆ ਗਏ, ਪਰ ਇਸ ਗੁਰਬਾਣੀ ਨੂੰ ਪਰਸ ਕੇ ਅਸੀਂ ਅੰਦਰ ਗੁਰੂ ਤੱਕ ਨਹੀਂ ਗਏ, ਅੰਦਰ ਸ਼ਬਦ ਗੁਰੂ ਤੱਕ ਨਹੀਂ ਗਏ। ਸਰੀਰ ਕਰਕੇ ਤਾਂ ਆਪਾਂ ਗੁਰੂ ਮੰਨ ਲਿਆ, ਪਰ ਸੁਰਤ ਕਰਕੇ ਅਸੀਂ ਗੁਰਬਾਣੀ ਨੂੰ ਗੁਰੂ ਨਹੀਂ ਮੰਨਿਆ। ਤਾਂ ਸੁਰਤ ਤੁਹਾਨੂੰ ਚੇਲਾ, ਅੱਗੇ ਜਾ ਕੇ ਸੁਰਤ ਨੇ ਚੇਲਾ ਬਣਨਾ। ਸਰੀਰ ਕਰਕੇ ਤਾਂ ਆਪਾਂ ਕਹਿੰਦੇ ਜੀ ਡਰੈਸ ਪਾਇਆ ਆਪਾਂ ਗੁਰੂ ਦਾ, ਠੀਕ ਹੈ, ਅੰਮ੍ਰਿਤ ਛਕ ਲਿਆ ਤਾਂ ਆਪਾਂ ਗੁਰੂ ਦੇ ਚੇਲੇ ਬਣ ਗਏ। ਪਰ ਉਸ ਤੋਂ ਅੱਗੇ ਵਧਣਾ ਸੀ, ਫਿਰ ਸੁੱਖ ਅੱਗੇ ਮਨ ਦੀ ਖੇਡ ਹੈ ਸਾਰੀ, ਸੂਖਮ ਸੁਰਤੀ ਦੀ ਖੇਡ ਹੈ। ਇਹ ਗੁਰਬਾਣੀ ਦਿੱਤੀ ਸੀ ਸਾਡੇ ਸੁਰਤ ਨੂੰ ਸੂਖਮ ਕਰਨ ਵਾਸਤੇ। ਹੁਣ ਸਾਡੀ ਸੁਰਤ ਮੈਲੀਏ, ਇਹ ਠੁੱਲੀਏ, ਇਹਨੇ ਇਸ ਦੁਨੀਆਂ ਨੂੰ ਫੜਿਆ ਹੋਇਆ, ਦੁਨੀਆਂ 'ਚ ਇਹਨੇ ਮਿੱਤਰ ਬਣਾਏ ਹੋਏ ਨੇ, ਦੁਨੀਆਂ 'ਚ ਇਹਨੇ ਸਾਂਝ ਪਾਈ ਹੋਈ ਹੈ। ਜਿਵੇਂ ਜਿਵੇਂ ਇਹਨੇ ਨਾਮ ਨੂੰ ਪਰਸਣਾ ਸੀ, ਇਸ ਅੱਖਰੀ ਸਰੂਪ ਸ਼ਬਦ ਨੂੰ ਪਰਸਣਾ ਸੀ, ਇਸ ਹੁਕਮ ਨੂੰ ਮੰਨਣਾ ਸੀ, ਹੌਲੀ ਹੌਲੀ ਸੂਖਮ ਸੁਰਤ ਨੇ ਜਾ ਕੇ ਅੰਦਰ ਉਸ ਗੁਰੂ ਨੂੰ, ਉਸ ਸ਼ਬਦ ਨੂੰ, ਉਸ ਨਾਮ ਨੂੰ ਫੜ ਲੈਣਾ। ਗੱਲ ਸਾਰੀ ਗੁਰਬਾਣੀ ਅੰਦਰਲੀ ਗੱਲ ਕਰਦੀ ਹੈ। ਅਸੀਂ ਬਾਰ ਬਾਰ ਹੀ ਉੱਤੇ ਉੱਤੇ ਹੀ ਤਾਰੀਆਂ ਲਾਈ ਜਾਂਦੇ ਹਾਂ, ਚੁੱਭੀਆਂ ਨਹੀਂ ਲਾਉਂਦੇ। ਸਮੁੰਦਰ 'ਚ ਉੱਤੇ ਉੱਤੇ ਤਾਰੀਆਂ ਲਾਉਣ ਨਾਲ ਧਕੋਗੇ ਸਿੱਪੀਆਂ ਹੱਥ 'ਚ ਰਹਿ ਜਾਂਦੇ ਨੇ, ਜਦੋਂ ਚੁੱਭੀ ਲਾਵਾਂਗੇ ਨਾ ਅੰਦਰ, ਥੱਲੇ ਤਾਂ ਫਿਰ ਹੀਰੇ ਮੋਤੀ ਕੱਢ ਕੇ ਲਿਆਵਾਂਗੇ। ਇਹ ਤਾਂ ਡੂੰਘੇ ਤਾਂ ਵੀ ਗੱਟ ਗੋ ਡੀਪ ਵਿਦਿਨ, ਅੰਦਰ ਅੰਦਰ ਨੂੰ, ਅੰਦਰ ਨੂੰ ਜਿਵੇਂ ਬੋਰਿੰਗ ਕਰੀ ਦੇ ਨਾ, ਉੱਤੇ ਉੱਤੇ ਨਹੀਂ ਮਿੱਟੀ ਪੱਟੀ ਜਾਂਦੇ, ਬੋਰਿੰਗ ਕਰਨਾ ਹੁੰਦਾ ਥੱਲੇ ਨੂੰ ਜਾਣਾ। ਜਿਵੇਂ ਜਿਵੇਂ ਥੱਲੇ ਜਾਂਦੇ ਹਾਂ ਥੱਲਿਓਂ ਪਾਣੀ ਨਿਕਲਦਾ, ਥੱਲਿਓਂ ਤੇਲ ਨਿਕਲਦਾ, ਕਿੰਨਾ ਕੁਛ ਨਿਕਲਦਾ, ਉੱਤੇ ਉੱਤੇ ਤਾਂ ਚਿੱਕੜ ਹੀ ਚਿੱਕੜ ਹੁੰਦਾ। ਨੂੰ ਅੰਦਰ ਜਾਣਾ ਵੀ ਅੰਦਰ, ਕੋਈ ਗੁਰਮੁਖ ਪਿਆਰਾ ਜਿਹਨੇ ਸ਼ਬਦ ਸੁਰਤ ਵਿੱਚੋਂ 13 ਸਾਲ ਲਾਏ ਗੁਰਬਾਣੀ ਦੀ ਚੁੱਭੀਆਂ ਲਾਉਣ, ਚੁੱਭੀਆਂ ਲਾਉਣ ਤੇ। ਕਹਿੰਦੇ ਭਾਈ ਉੱਤੋਂ ਉੱਤੇ ਨਾ, ਉੱਤੋਂ ਉੱਤੇ ਕਰੀ ਜਾਓ, ਕਿਸੇ ਨੇ 30 ਸਫ਼ੇ ਕਰ ਲਿਆ, ਕਿਸੇ ਨੇ 40 ਕਰ ਲਿਆ, ਕਿਸੇ ਨੇ 50 ਕਰ ਲਿਆ, ਸ਼ੁਕਰ ਹੈ। ਪਰ ਗੱਲ ਤਾਂ ਉਦੋਂ ਬਣਨੀ ਹੈ ਜਦੋਂ ਅੰਤਰ ਅੰਤਰ ਖੂਟੇ ਨੂੰ ਜਾ ਕੇ ਆਖੇ ਜਾ ਕੇ ਅੰਦਰੋਂ ਡਿਗਅਪ ਕੀਤਾ ਸੀ। ਇਹ ਗੱਲ ਸਾਰੀ ਅੰਦਰ ਹੀ ਅੰਦਰੋਂ। ਕਿ ਬੀਬੀ ਨੂੰ ਮੈਂ ਕਿਹਾ, ਬੀਬੀ ਜੀ ਸੰਗਤ ਆਇਆ ਕਰੋ ਤੁਸੀਂ, ਸਿਮਰਨ ਹੁੰਦਾ, ਕੀਰਤਨ ਹੁੰਦਾ, ਬੜਾ ਉੱਥੇ ਰੰਗ ਵਰਤਦਾ। ਕਹਿੰਦੇ ਬੇਟਾ ਬੜੀ ਗੁਰੂ ਦੀ ਕਿਰਪਾ ਹੈ ਮੇਰੇ ਤੇ, ਮਿਹਰ ਬੜੀ ਹੈ। ਮੈਂ ਕਿਹਾ ਦੱਸੋ ਸਾਨੂੰ ਕਿਸ ਤਰ੍ਹਾਂ ਦੀ। ਕਹਿੰਦੀ ਸੁੱਖ ਨਾਲ ਪਹਿਲਾਂ 30 ਸਫ਼ੇ ਕਰਦੀ ਸਾਂ, ਘੰਟੇ 'ਚ ਹੁਣ 70 ਕਰਨ ਲੱਗ ਗਈ। ਮੈਂ ਕਿਹਾ ਕਾਹਦੀ ਮਿਹਰ ਹੋਈ, ਤੂੰ ਤਾਂ ਫਸ ਗਈ ਹੋਰ। ਮਿਹਰ ਤਾਂ ਸੀ ਜਿੱਤੀਆਂ ਤੋਂ ਤੂੰ 20 ਤੇ ਆ ਜਾਂਦੀ, 20 ਤੋਂ 10 ਤੇ ਆ ਜਾਂਦੀ, 10 ਤੋਂ 5 ਤੇ, 5 ਤੋਂ 1 ਤੇ, 1 ਸਫ਼ੇ ਦੇ ਵਿੱਚ ਇੱਕ ਲਾਈਨ ਦੇ ਵਿੱਚ ਤੂੰ ਗੁਆਚ ਜਾਂਦੀ ਤਾਂ ਉਹ ਮਿਹਰ, ਗੁਆਚਣ ਦਾ ਨਾਮ ਮਿਹਰ। ਇਹ ਕਾਹਦੀ ਹੋਈ? ਪੜ ਪੜ ਗੱਡੀ ਲੱਭੀ ਹੈ, ਕਰੀ ਜਾਈਏ, ਹਜ਼ਾਰਾਂ ਸਾਲਾਂ ਤੱਕ ਆਪਾਂ ਪੜੀ ਜਾਈਏ ਨਾ ਭਾਈ। ਇਹ ਤਾਂ ਪੜਨਾ ਗੁਣਨਾ ਸੰਸਾਰ ਕੀ ਕਾਰ ਹੈ ਤੇ ਬਣਿਆ ਹੀ ਹੋਇਆ। ਇਹ ਪੜ ਕੇ ਪਤਾ ਲੱਗੇ ਵੀ ਮੇਰਾ ਗੁਰੂ, ਮੇਰਾ ਪ੍ਰੀਤਮ ਦਸ ਪਾਸ਼ੀ ਮੈਨੂੰ ਕੀ ਕਹਿ ਰਹੀਆਂ ਨੇ। ਇਹ ਤਾਂ ਸਾਡੇ ਸਾਹਮਣੇ ਬੈਠ ਕੇ, ਇਹ ਜਿਉਂਦਾ ਜਾਗਦਾ ਗੁਰੂ ਹੈ। ਜਿਵੇਂ ਸਰੀਰ ਵਿੱਚ ਬੈਠ ਕੇ ਉਹਨੇ ਸਾਨੂੰ ਇਲਾਹੀ ਉਪਦੇਸ਼ ਦਿੱਤਾ ਸੀ, ਇਵੇਂ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ 10 ਗੁਰੂ ਸਾਹਿਬਾਨ ਬੈਠ ਕੇ, ਸਾਹਮਣੇ ਬੈਠ ਕੇ ਸਾਨੂੰ ਇਹ ਉਪਦੇਸ਼ ਦਿੰਦੇ ਨੇ। ਇਹ ਕੋਈ ਐਵੇਂ ਮਤ ਸੋਚੀਏ ਕਿਤੇ ਐਵੇਂ ਲਿਖ ਕੇ ਚਲੇ ਗਏ ਤੇ ਬਸ ਇਹਨੂੰ ਪੜ ਛੱਡਿਆ ਸੀ, ਨਹੀਂ। ਇਹ ਉਪਦੇਸ਼ ਗ੍ਰਹਿਣ ਕਰਨਾ, ਗ੍ਰਹਿਣ ਕਰਕੇ ਇਹਦੇ ਉੱਤੇ ਚੱਲਣਾ। ਚੱਲਦਿਆਂ ਹੋਇਆਂ ਅੰਦਰ ਜਿਹੜਾ ਅੰਤਰ ਖੂਟਾ ਭਰਿਆ ਅਮਰ ਦਾ, ਉਹਨੂੰ ਜਾ ਕੇ ਸੁਰਤ ਕਰਕੇ ਉਹਨੂੰ ਅਸੀਂ ਪੀਣਾ। ਲੋ ਫਿਰ ਤਾਂ ਅਸੀਂ ਗੁਰਬਾਣੀ ਨੂੰ ਮੰਨਿਆ, ਨਹੀਂ ਤਾਂ ਉੱਤੋਂ ਉੱਤੋਂ ਆਪਣਾ ਸਲਾਮ ਜਵਾਬ ਦੋਵੇਂ ਕਰੇ ਮੁੱਦੋ ਪੁੱਥਾ ਜਾ। ਕੋਈ ਜਾਣੇ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ ਤਾਂ ਕੀ ਨਿਰਮਲ ਰੀਤ। ਕਿਸੇ ਕਿਸੇ ਨੇ ਇਹ ਬੁੱਝਿਆ ਕਿ ਇਹ ਦੁਨੀਆਂ ਜਿਹੜੀ ਸਾਡੀ, ਇਹ ਟੈਂਪੋਰੇਰੀ, ਇੱਕ ਸਥਾਨ ਹੈ। ਇਹ ਧਰਮਸ਼ਾਲਾ ਇਹ ਇਸ ਤਰ੍ਹਾਂ ਜਿਵੇਂ ਆਪਾਂ ਹੋਟਲ 'ਚ ਜਾ ਕੇ ਰਹਿੰਦੇ ਹਾਂ ਦੋ ਚਾਰ ਦਿਨ, ਉੱਥੇ ਆਪਾਂ ਘਰ ਬਣਾ ਕੇ ਨਹੀਂ ਬਹਿ ਜਾਂਦੇ, ਆਪਾਂ ਨੂੰ ਪਤਾ ਹੁੰਦਾ ਕਿ ਇੱਥੇ ਸਿਰਫ ਦੋ ਚਾਰ ਦਿਨ ਵਾਸਤੇ ਕੱਟਣ ਆਇਆ, ਆਪਾਂ ਨੂੰ ਵੀ ਹੈਵ ਟੂ ਗੋ ਬੈਕ। ਇਵੇਂ ਹੀ ਇਹ ਕਿਸੇ ਨੇ ਆ ਕੇ ਬੁੱਝਿਆ ਕਿ ਇਸ ਦੁਨੀਆਂ ਵਿੱਚ ਮੈਂ ਦੋ ਚਾਰ ਦਿਨ ਕੱਟਣ ਵਾਸਤੇ ਆਇਆ, ਇਹ ਤਾਂ ਜਾਗ ਇਹ ਤੱਕ ਖੇਡ ਅਖਾੜਾ ਹੈ, ਇਹ ਪ੍ਰੀਤਮ ਦਾ ਖੇਲ ਹੈ, ਰਚਾਇਆ ਹੋਇਆ। ਇਹ ਆਏ ਕਾਹਦੇ ਵਾਸਤੇ? ਇਸ ਦੁਨੀਆਂ ਵਿੱਚ ਵਿਚਰ ਕੇ ਅਸੀਂ ਆਪਣੇ ਪ੍ਰੀਤਮ ਨੂੰ ਲੱਭਣਾ, ਇਸ ਦੁਨੀਆਂ ਵਿੱਚ ਵਿਚਰ ਕੇ ਅਸੀਂ ਪ੍ਰੀਤਮ ਨਾਲ ਸਾਂਝ ਪਾਉਣੀ ਹੈ, ਅਸੀਂ ਗੁਰੂ ਨਾਲ ਸਾਂਝ ਪਾਉਣੀ ਹੈ, ਸ਼ਬਦ ਗੁਰੂ ਨਾਲ ਸਾਂਝ ਪਾਉਣ ਵਾਸਤੇ ਆਏ ਹਾਂ, ਹੋਰ ਕੋਈ ਜੀਵਨ ਦਾ ਮਕਸਦ ਨਹੀਂ, ਇਹ ਸਿਰਫ ਆਪਣਾ ਮੂਲ ਪਹਿਚਾਨਣ ਵਾਸਤੇ ਆਏ ਹਾਂ। ਆਹ ਮੂਲ ਪਹਿਚਾਨਣ ਦੀ ਵਿਧੀ ਹੀ ਸਾਨੂੰ ਗੁਰੂ ਸਾਹਿਬਾਂ ਨੇ ਬਖਸ਼ੀ ਸੀ, ਆ ਸਤਸੰਗਤ ਬਣਾਈਏ ਕਾਹਦੇ ਵਾਸਤੇ? ਦੱਸਣਗੇ ਅੱਗੇ ਇਹ ਕਿਵੇਂ ਇਹ ਤੁਹਾਨੂੰ ਪਹਿਚਾਨਣਾ ਕਿਵੇਂ ਆਪਾਂ। ਆ ਜਿੰਨੀਆਂ ਵਿਧੀਆਂ ਨੇ ਇਹ ਸਾਰੀਆਂ ਸਿਰਫ ਮੂਲ ਨੂੰ ਪਹਿਚਾਨਣ ਵਾਸਤੇ ਨੇ। ਮੈਂ ਕਿਤੇ ਸੁਰਤੀ ਇਸ ਮਾਇਕੀ ਦੁਨੀਆਂ ਚੋਂ ਉੱਠੇ, ਇਸ ਵਿਖਿਆ ਦੇ ਵਿੱਚੋਂ ਨਿਕਲੇ ਤੇ ਅਮਰ ਦੀ ਦੁਨੀਆਂ ਵਿੱਚ, ਨਾਮ ਦੀ ਦੁਨੀਆਂ ਵਿੱਚ ਲੱਗ ਜਾਵੇ। ਕਹਿੰਦੇ ਬੋਲਿਆ ਰੱਬ ਦਾ ਕੀ ਪਾਉਣਾ? ਇਧਰੋਂ ਪੁੱਟਣਾ ਤੇ ਉਧਰ ਲਾਉਣਾ। ਕਿਹਨੂੰ ਪੁੱਟਣਾ? ਸਰੀਰ ਨੂੰ ਨਹੀਂ, ਸਰੀਰ ਤਾਂ ਇਸ ਤਰ੍ਹਾਂ ਹੀ ਰਹਿਣਾ ਹੈ, ਤੇ ਜਿਵੇਂ ਜੋ ਕੁਛ ਕਰਨੇ ਤਾਂ ਕਰੀ ਜਾਣਾ ਸਰੀਰ ਕਰਕੇ। ਇਹ ਗੱਲ ਸਾਰੀ ਮਨ ਦੀ, ਹੁਣ ਮਨ ਅਸੀਂ ਦੁਨੀਆਂ ਨੂੰ ਵੇਚਿਆ ਹੋਇਆ ਹੈ। ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬੇਕਾਨਾ, ਮਾਇਆ ਹੱਥ ਮੱਥਾ ਗੁਰਬਾਣੀ ਨੂੰ ਟੇਕਦਿਆ ਤੇ ਮਾਇਆ ਹੱਥ ਵੇਖੇ ਹੋਇਆ। 24 ਘੰਟੇ ਮਾਈ ਕੀ ਖਿਆਲ, 24 ਘੰਟੇ ਮਾਇਆ ਦੀ ਪੂਜਾ, 24 ਘੰਟੇ ਮਾਇਆ ਦੀ ਮਾਇਆ ਸਿਮਰਨ, 24 ਘੰਟੇ ਮਾਇਆ ਦਾ ਸਾਰਾ ਪੜ ਕਰੀ ਜਾਂਦੇ। ਅਸੀਂ ਖਿਆਲਾਂ 'ਚ ਤਾਂ ਮਾਇਆ ਚੱਲਦੀ ਸਾਡੇ ਨਾ ਬਈ ਨਾ, ਜੇ ਮਾਇਆ ਉੱਤੋਂ ਬਾਣੀ ਪੜੀ ਜਾਂਦੀ, ਅੰਦਰ ਸਾਡੇ ਕੁਛ ਹੋਰ ਹੀ ਲਾ ਚੱਲੀ ਜਾਂਦੀਆਂ ਨੇ। ਇਹ ਕੀ ਪੜਨਾ ਹੋਇਆ? ਇਸੇ ਕਰਕੇ ਤਾਂ ਮਨ ਨੀ ਟਿਕਦਾ ਸਾਡਾ, ਮਨ ਤਾਂ ਇੱਕ ਹੈ ਨਾ, ਜਾਂ ਗੁਰੂ 'ਚ ਲੱਗ ਸਕਦਾ ਜਾਂ ਦੁਨੀਆਂ 'ਚ ਲੱਗ ਸਕਦਾ। ਪਰ ਦੁਨੀਆਂ ਕਈਆਂ ਜਨਮਾਂ ਤੋਂ ਦੁਨੀਆਂ ਸਾਡੇ ਅੰਦਰ ਵਸ ਗਈ, ਦੱਸ ਗਈ, ਰਸ ਗਈ, ਸਮਾ ਗਈ, ਅਸੀਂ ਉਹਦਾ ਜੀਵਨ ਹੀ ਬਣ ਚੁੱਕੇ ਹਾਂ, ਤਦੇ ਹੁਣ ਨਿਕਲਦੀ ਨੀ ਪਈ। ਬਾਣੀ ਪੜ੍ਹਨੇ ਜਦੋਂ ਸਵੇਰੇ ਦੇਖਿਆ ਕਰੀਏ ਮਨ ਦੀ ਕੀ ਹਾਲਤ ਹੈ, ਜਦੋਂ ਜਪਜੀ ਸਾਹਿਬ ਪੜ੍ਹਨੇ ਹੁੰਦੇ ਆ ਜਾਂ ਬਾਣੀ ਪੜ੍ਹਦੇ ਹੁੰਦੇ, ਜਦੋਂ ਇੱਥੇ ਆਪਾਂ ਬਹਿੰਦੇ ਹੁੰਦੇ ਹਾਂ ਰੌਲ ਲਾਉਣ ਵਾਸਤੇ, ਉਦੋਂ ਦੇਖਿਆ ਕਰੀਏ ਮਨ ਕਿੱਥੇ ਭੱਜਦਾ। ਮਾੜਾ ਜਿਹਾ ਕਿਤੇ ਇੱਥੇ ਲੱਗਾ ਹੋਵੇ ਨਾ ਮੀਟਰ, ਨੋਟ ਕਰਦਾ ਹੋਵੇ ਅੰਦਰ ਇਹਦੇ ਕੀ ਚੱਲ ਰਿਹਾ, ਫਿਰ ਪਤਾ ਲੱਗੇ ਵੀ ਅੰਦਰ ਤਾਂ ਬਾਣੀ ਪੜ੍ਹੀ ਜਾ ਰਿਹਾ, ਅੰਦਰ ਤਾਂ ਕੁਛ ਹੋਰ ਹੀ ਚੱਲੀ ਜਾਂਦਾ। ਅੰਦਰ ਬੜੀਆਂ ਫਾਈਲਾਂ ਨੇ, ਉਹ ਕੋਈ ਨਾ ਕੋਈ ਫਾਈਲ ਖੁੱਲੀ ਹੁੰਦੀ, ਉਹਦੇ ਵਿੱਚ ਲੱਗਾ ਟਿਕਿਆ ਹੁੰਦਾ ਮਨ। ਉੱਤੋਂ ਹੀ ਅਗਲਾ ਕਹਿੰਦਾ ਜੀ ਬੜੇ ਪਿਆਰ ਨਾਲ ਪੜ੍ਹਦੇ ਨੇ, ਪੜ੍ਹਦੇ ਹੀ ਨੇ ਨਾ ਪਿਆਰ ਨਾਲ, ਅੰਦਰ ਵੀ ਮਾੜਾ ਹੀ ਦੇਖੋ ਇਹਨਾਂ ਦੇ ਅੰਦਰ ਕੀ ਚੱਲਦਾ ਪਿਆ ਇਹਨਾਂ ਦੇ ਅੰਦਰ, ਉਦੋਂ ਹੀ ਪਤਾ ਲੱਗਦਾ ਜੋ ਕੇਤੀ ਛੁੱਟੇ ਨਾਲ ਆ ਗਿਆ। ਲੈ ਮਨ ਕਿੱਥੇ ਟਿਕਿਆ? ਉਹ ਕਹਿੰਦੇ ਸੀ ਨਾ, ਆਏ ਸੀ ਨਮਾਜ਼ ਪੜ੍ਹਨ ਵਾਲੇ, ਗੁਰੂ ਸਾਹਿਬ ਨੇ ਕਹਿੰਦੇ ਸਾਡੇ ਨਾਲ ਤੁਸੀਂ ਸਿੱਧਾ ਕਰੋ, ਕਹਿੰਦੇ ਜ਼ਰੂਰ ਕਰਾਂਗੇ। ਉਹ ਜਦੋਂ ਗਏ ਨਾ ਸਿੱਧਾ ਕਰਨ ਵਾਸਤੇ ਤੇ ਉਹ ਚੁੱਕਿਆ, ਫਿਰ ਦੂਜੇ ਨੇ ਸਿੱਧਾ ਕੀਤਾ, ਗੁਰੂ ਸਾਹਿਬ ਖੜੇ ਰਹੇ, ਕਹਿੰਦੇ ਤੁਸੀਂ ਤਾਂ ਕਹੀਂ ਸਿੱਧਾ ਕਰਾਂਗੇ, ਤੁਸੀਂ ਚੁੱਕੇ ਕਿਉਂ ਸਾਡੇ ਨਾਲ? ਕਹਿੰਦਾ ਮੈਂ ਕਿਹਦੇ ਨਾਲ ਚੁੱਕਦਾ? ਤੂੰ ਤਾਂ ਘੋੜੇ ਵੇਚਦਾ ਫਿਰਦਾ ਸਾ। ਹੈਂ? ਦੂਜਾ ਕਹਿੰਦਾ ਮੇਰੇ ਨਾਲ ਨਹੀਂ, ਕਹਿੰਦਾ ਮੈਂ ਤੇਰੇ ਨਾਲ ਕਿਵੇਂ ਚੁੱਕਦਾ? ਤੂੰ ਤਾਂ ਤੇਰਾ ਵਛੇਰਾ ਸੀ, ਤੂੰ ਤਾਂ ਉਹਦੇ ਪਿੱਛੇ ਦੌੜਿਆ ਫਿਰਦਾ ਸਾ, ਕਿਹਦੇ ਨਾਲ ਚੁੱਕਦਾ? ਹੁਣ ਅਸੀਂ ਵੀ ਘੋੜੇ ਹੀ ਵੇਚਦੇ ਫਿਰਦੇ ਹਾਂ, ਸਾਡੇ ਨਾਲ ਸਿੱਧਾ ਕਿਵੇਂ ਕਰੇ ਹੋ? ਨਾ ਸਿੱਧਾ ਉਹਦੇ ਸਾਡੇ ਨਾਲ ਚੁੱਕੇਗਾ, ਉਹ ਵੀ ਸਾਡੇ ਸਿਰ ਤੇ ਹੱਥ ਰੱਖੇਗਾ ਜਦੋਂ ਸਾਡਾ ਮਨ ਵਿੱਚ ਹੋਵੇਗਾ ਗੁਰਬਾਣੀ ਦੇ। ਜਿਸ ਹੋਏ ਕਿਰਪਾਲ ਸੋਈ ਬਿਦ ਬੁੱਝੇ ਤਾਂ ਕਿ ਨਿਰਮਲ ਰੀਤ। ਇਹ ਜਿਹੜਾ ਡਰਾਮਾ ਰਚਾਇਆ ਹੋਇਆ, ਇਹਨੂੰ ਕਿੰਨੇ ਬੁੱਝਿਆ? ਜਿਹਦੇ ਉੱਤੇ ਉਹਦੀ ਮਿਹਰ ਹੋ ਗਈ, ਜਿਹਦੇ ਉੱਤੇ ਗੁਰਪ੍ਰਸਾਦ ਹੋ ਗਿਆ, ਜਿਹਦੇ ਉੱਤੇ ਕਿਰਪਾ ਹੋ ਗਈ, ਜਿਹਦੀਆਂ ਐਨਕਾਂ ਮਾਇਕੀ ਨਹੀਂ ਆਤਮਕ ਐਨਕਾਂ ਬਣ ਗਈਆਂ। ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਨਹੀਂ ਤਾਂ ਇਹ ਵਿਸਰੂਪੀ ਸੰਸਾਰ ਏ, ਵਿਸਰੂਪੀ ਸੰਸਾਰ ਤੁਮ ਦੇਖਦੇ। ਹਰ ਕਾ ਰੂਪ ਹੈ, ਹੈ ਤਾਂ ਹਰੇ ਦਾ ਰੂਪ ਏ, ਪਰ ਨਦਰ ਉਦੋਂ ਆਵੇਗਾ ਜਦੋਂ ਉਹਦੀ ਕਿਰਪਾ ਹੋਊਗੀ, ਮਿਹਰ ਹੋਗੀ। ਇਹ ਸਾਡੀਆਂ ਨੈਣਾਂ ਜਿਹੜੀਆਂ ਨੇ, ਇਹ ਉਹ ਸੇ ਅੱਖੜੀਆਂ ਬਿਆਨ, ਉਹ ਆ ਅੱਖਾਂ ਨੇ ਜਿਹਨਾਂ ਨਾਲ ਰੱਬ ਨਜ਼ਰ ਆਉਣਾ, ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਪੜੀ। ਹੁਣ ਅਸੀਂ ਕਹਿੰਦੇ ਹਾਂ ਜੀ, ਕੋਈ ਆਮ ਕਈ ਵਾਰ ਪੁੱਛੋ ਨਾ, ਕਹਿੰਦੇ ਜੀ ਮੈਨੂੰ ਗੁਰੂ ਦੇ ਦਰਸ਼ਨ ਹੋਏ। ਮੈਂ ਕਿਹਾ ਦਰਸ਼ਨ ਹੋਏ ਤੇ ਫਿਰ ਕਿੱਥੇ ਚਲੇ ਗਏ? ਇਹ ਦਰਸ਼ਨ ਕਾਹਦੇ ਨੇ? ਆ ਫੋਟੋ ਦੇਖਦੇ ਰਹਿੰਦੇ ਹਾਂ, ਉਹ ਸੁਪਨੇ 'ਚ ਕਿਤੇ ਫੋਟੋ ਆ ਜਾਂਦੀ ਜੀ ਗੁਰੂ ਸਾਹਿਬ ਆਏ ਸੀ ਕਿੱਥੇ, ਕੋਈ ਕਹਿੰਦਾ ਘੋੜੇ 'ਤੇ ਚੜ੍ਹ ਕੇ ਆਇਆ ਸੀ, ਕੋਈ ਕਿਵੇਂ ਆਇਆ ਸੀ। ਨਾ ਸਾਨੂੰ ਇਹੋ ਜਿਹੇ ਦਰਸ਼ਨ ਨਹੀਂ ਚਾਹੀਦੇ ਜਿਹੜੇ ਆ ਕੇ ਤੇ ਚਲੇ ਜਾਣ, ਸਾਨੂੰ ਤਾਂ ਉਹ ਦਰਸ਼ਨ ਚਾਹੀਦੇ ਇੱਕ ਵਾਰੀ ਆਉਣ ਤੇ ਜਾਣ ਹੀ ਨਾ ਮੁੜ ਕੇ। ਇਹ ਆ ਕੇ ਦਰਸ਼ਨ ਹੋਣ ਤੇ ਸਾਨੂੰ ਫੜ ਹੀ ਲੈਣ ਦਰਸ਼ਨ ਹੋ ਆ ਕੇ, ਬਸ ਸਾਨੂੰ ਦਰਸ਼ਨ ਦਰਸ਼ਨਾਂ ਦੇ ਵਿੱਚ ਹੀ ਗੁਆ ਦਈਏ ਅਸੀਂ। ਉਹ ਦਰਸ਼ਨ ਹੋਰ ਤਰ੍ਹਾਂ ਦੇ ਨੇ, ਉਹ ਅੰਤਰਾਤਮੇ ਦਰਸ਼ਨ ਨੇ, ਉਹ ਸ਼ਬਦ ਦੇ ਦਰਸ਼ਨ ਨੇ, ਉਹ ਸੁਰਤ ਕਰਕੇ ਦਰਸ਼ਨ ਨੇ, ਉਹ ਅੰਦਰ ਅੰਤਰ ਜਿਹਨੂੰ ਆਪਾਂ ਗੁਰਦਰਸ਼ਨ ਦੇਖਦੇ ਹਾਲ ਹੀ ਕਹਿੰਦੇ ਹਾਂ, ਗੁਰੂ ਦੇ ਦਰਸ਼ਨ ਆਪਾਂ ਗੁਰੂ ਦਰਸ਼ਨ ਪਾਉਂਦੇ ਨਾ। ਇਹ ਕਿਹੜੇ ਦਰਸ਼ਨ ਨੇ? ਆਹ ਦਰਸ਼ਨਾਂ ਦੀ ਗੱਲ ਨਹੀਂ ਕਰਦੀ ਗੁਰਬਾਣੀ, ਉਹ ਅੰਤਰਾਤਮੇ ਦਰਸ਼ਨ ਨੇ, ਉਹ ਦਰਸ਼ਨ ਗੁਰੂ ਵੀ ਅੰਦਰ ਹੈ ਤੇ ਦਰਸ਼ਨ ਵੀ ਅੰਦਰ ਹੋਣੇ ਨੇ। ਉਹ ਸਰੀਰ ਸਾਡਾ ਗੁਰੂ ਸਰੀਰ ਨਹੀਂ, ਸਾਡਾ ਗੁਰੂ ਤਸਵੀਰਾਂ ਨਹੀਂ, ਸਾਡਾ ਗੁਰੂ ਇਹ ਸ਼ਬਦ, ਸਾਡਾ ਗੁਰੂ ਇਹ ਉਹ ਸ਼ਕਤੀ, ਨਾਮ ਸ਼ਕਤੀ, ਉਹ ਕਿੱਥੇ ਰਹਿੰਦੀ ਹੈ? ਸਾਡਾ ਗੁਰੂ ਕਿੱਥੇ ਰਹਿੰਦਾ ਹੈ? ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਗੁਰੂ ਸਾਡੇ ਨਾਲ ਏ, ਕਿੱਥੇ? ਸਦਾ ਹੀ ਨਾਲ ਏ, ਦਿਨ ਰਾਤੀ ਨਾਲ ਏ, ਜਿੱਥੇ ਜਾਣਾ ਮੇਰੇ ਨਾਲ ਜਾਂਦਾ, ਮੈਂ ਸੌਂਦਾ ਮੇਰੇ ਨਾਲ ਸੌਂਦਾ, ਖਾਂਦੇ ਆ ਪੀਂਦੇ, ਉਹ ਸਾਡਾ ਸਦਾ ਹੀ ਨਾਲ ਏ। ਪਰ ਉਹਨੂੰ ਬੁੱਝਣਾ ਕਿਵੇਂ, ਉਹਦੇ ਦਰਸ਼ਨ ਕਿਵੇਂ ਕਰਨੇ ਆ? ਸਿਮਰ ਸਿਮਰ ਤਿਸ ਸਦਾ ਸੰਭਾਲੇ, ਆਹ ਦਰਸ਼ਨ ਨੇ। ਸਿਮਰਨ ਕਰਦਿਆਂ ਕਰਦਿਆਂ ਇਹ ਸੁਰਤ ਨੇ ਸਾਖਿਆਤ ਅੰਦਰ ਨੇ ਉਸ ਸ਼ਬਦ ਦੇ ਦਰਸ਼ਨ ਕਰਨੇ ਨੇ, ਨਾਨਕਾ ਪਾਤਸ਼ਾਹ ਦੀ ਸਜ਼ਾਰਾ ਹੋਣਾ। ਸੋ ਇਹ ਬਾਹਰ ਨੇ ਕੋਈ ਦਰਸ਼ਨ ਨਹੀਂ, ਇਹਨਾਂ ਅੱਖਾਂ ਦੇ ਦਰਸ਼ਨ ਨਹੀਂ, ਇਹ ਤਾਂ ਸਾਡੇ ਇੱਕ ਕਲਪਨਾਵਾਂ ਹੁੰਦੀਆਂ ਨੇ, ਸਾਡੇ ਖਿਆਲ ਹੁੰਦੇ ਨੇ। ਲੇਖਾ ਲੇਖ ਲਿਖੇ ਨੇ ਮਹਾਂਪੁਰਖਾਂ ਨੇ, ਇਹਦਾ ਸਾਰਾ ਹੀ ਜੀਵਨ, ਇਹ ਸਾਰਾ ਜੀਵਨ ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਲੋਟ ਪੋਟ ਹੋ ਜਾਵੇ ਇਹਦਾ ਆਹ ਜੀਵਨ ਹੀ ਰਹੇਗਾ, ਦੁਨੀਆਂ ਵੱਲੋਂ ਮਰ ਜਾਏਗਾ। ਇਹ ਨਿਸ਼ਾਨੀ ਜੇ ਜਿਹਨੂੰ ਦਰਸ਼ਨ ਹੋਏ ਹੋਣਗੇ, ਦੁਨੀਆਂ ਵੱਲੋਂ ਮਰਿਆ ਹੋਵੇਗਾ, ਮੈਂ ਮੇਰੀ ਵੱਲੋਂ ਮਰ ਕੇ ਤੂੰ ਤੇਰੀ ਵਿੱਚ, ਇਹਦਾ ਨਵਾਂ ਜਨਮ ਹੋਵੇਗਾ। ਸ਼ਬਦ ਮੂਏ ਫਿਰ ਜੀਵੇ ਸਦ ਹੀ, ਇਹ ਨਿਸ਼ਾਨੀ ਜੇ ਦੁਨੀਆਂ ਦੀ, ਉਹ ਦੁਨੀਆਂ ਖਤਮ ਉਹਦੇ ਵਾਸਤੇ। ਜਿਹਨੂੰ ਇੱਕ ਵਾਰੀ ਝਲਕ ਪੈ ਗਈ ਉਹਦਾ ਦੁਨੀਆਂ ਕਿਸੇ ਹੋਰ ਦੁਨੀਆਂ ਦੇ ਵਿੱਚ ਉਡਾਰੀਆਂ ਲਾਵੇਗਾ, ਕਿਸੇ ਹੋਰ ਦੁਨੀਆਂ ਦਾ ਵਾਸੀ ਹੋਵੇਗਾ, ਨਰੋਲ ਉਹਦੇ ਕੋਲ ਇੱਕੋ ਹੀ ਚੀਜ਼ ਰਹਿ ਜਾਵੇ, ਪ੍ਰੀਤਮ ਦੀ ਗੱਲ ਰਹਿ ਜਾਵੇਗੀ ਉਹਦੇ ਕੋਲ, ਸਿਰਫ ਪਿਆਰ ਦੀ ਗੱਲ ਰਹਿ ਜਾਵੇਗੀ, ਇੱਕੋ ਹੀ ਨਾਮ ਦਾ ਰਸ ਰਹਿ ਜਾਵੇਗਾ, ਉੱਥੇ ਸਾਰਾ ਕੁਛ, ਉੱਥੇ ਦੂਜਾ ਕਾਹੇ ਕੂ, ਉੱਥੇ ਤਾਂ ਇੱਕ ਬਿਨ ਸਭ ਤੰਦ ਹੈ, ਇੱਕ ਤੋਂ ਬਿਨਾਂ ਸਾਰਾ ਤੰਦ ਨਜ਼ਰ ਆਵੇਗਾ, ਨੂੰ ਮਹਿਸੂਸ ਹੋਵੇਗਾ। ਹੁਣ ਤਾਂ ਪੜ੍ਹਦਾ ਨਾ ਤੰਦ ਹੈ, ਫਿਰ ਹੁਣ ਲੱਗਦਾ ਨੀ ਤੰਦ ਸਾਨੂੰ, ਹੁਣ ਪੜ੍ਹਨ ਤੱਕ ਹੀ ਤੰਦ, ਹੁਣ ਤਾਂ ਕੂੜ ਰਾਜਾ ਕੂੜ ਪਰਜਾ ਸਿਰਫ ਪੜ੍ਹਨ ਮਾਤਰ, ਅਜੇ ਲੱਗਦੇ ਨੀ ਸਾਨੂੰ ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ ਲੱਗਦਾ ਨਹੀਂ, ਜਾਕਰ ਕਹਿੰਦਾ ਝੂਠ ਲੱਗਦੇ ਨਹੀਂ, ਅਜੇ ਸਿਰਫ ਅਜੇ ਗਾਉਣੇ ਹੀ ਆ ਅਸੀਂ ਨਾ। ਇਹ ਤਾਂ ਅੰਤਰ ਆਤਮੇ ਜਦੋਂ ਅੰਦਰਲੀ ਸੱਚਾਈ ਨੂੰ ਦੇਖਿਆ, ਅੰਦਰਲੀ ਸੱਚਾਈ ਨੂੰ ਸਾਖਿਆਤ ਮਾਣਿਆ, ਉਹਦੇ ਕੰਪੇਅਰ ਕਰਾਂਗੇ ਫਿਰ ਪਤਾ ਲੱਗੇਗਾ ਉਹ ਸੱਚ ਤੇ ਇਹ ਝੂਠ। ਹਨੇਰੇ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਹਨੇਰੇ ਚ ਚਾਨਣ ਚ ਨਿਕਲ ਕੇ ਜਾਂਦੇ, ਕਹਿੰਦੇ ਹਾਂ ਹਨੇਰਾ ਦੂਰ ਹੋ ਗਿਆ। ਇਸ ਹਨੇਰੇ ਇਹ ਅਗਿਆਨਤਾ ਦਾ ਉਦੋਂ ਹੀ ਪਤਾ ਲੱਗੇਗਾ ਜਦੋਂ ਸਾਡੇ ਅੰਦਰ ਉਸ ਦੁਨੀਆਂ ਦਾ ਗਿਆਨ ਹੋਇਆ, ਉਸ ਦੁਨੀਆਂ ਦਾ ਚਾਨਣ ਹੋਇਆ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੇ ਤਾਂ ਕਿ ਨਿਰਮਲ, ਉਹਨਾਂ ਦੀ ਰੀਤੀ ਨਿਰਮਲ ਹੁੰਦੀ, ਉਹ ਦੁਨੀਆਂ ਦੇ ਵਿੱਚ ਉਹਨਾਂ ਦਾ ਜੀਵਨ ਨਿਆਰਾ ਹੁੰਦਾ, ਜਿਨ੍ਹਾਂ ਨੇ ਇਸ ਡਰਾਮੇ ਨੂੰ ਬੁੱਝ ਲਿਆ, ਜਿਨ੍ਹਾਂ ਨੇ ਅਸਲੀਅਤ ਨੂੰ ਪਹਿਚਾਣ ਲਿਆ, ਜਿਨ੍ਹਾਂ ਨੇ ਆਪਣੇ ਮੂਲ ਨੂੰ ਪਹਿਚਾਣ ਲਿਆ। ਉਹ ਇਸ ਦੁਨੀਆਂ ਵਿੱਚ ਜਿਵੇਂ ਇੱਕ ਵਿਜ਼ਿਟਰ ਹੁੰਦਾ ਨਾ, ਵਿਜ਼ਿਟ ਆਪਾਂ ਕਿਸੇ ਦੇਸ਼ ਨੂੰ ਵਿਜ਼ਿਟ ਕਰਨ ਜਾਂਦੇ ਹਾਂ, ਥੋੜ੍ਹੀ ਜਿਹੀ ਸੈਰ ਸੁਰ ਕਰਕੇ ਤੇ ਫਿਰ ਚਲੇ ਜਾਂਦੇ, ਉਹ ਵੀ ਇਸ ਦੁਨੀਆਂ ਜਿਵੇਂ ਦੇਖਣ ਆਇਓ ਜਗਤ ਤਮਾਸ਼ਾ, ਦੇਖਦਾ ਸਾਡੇ ਵੱਲ ਦੇਖ ਦੇਖ ਕੇ ਹੱਸਦੇ ਨੇ, ਉਹ ਕਹਿੰਦੇ ਦੇਖ ਕਿੱਥੇ ਫਸੇ ਹੋਏ ਨੇ, ਗੁਰੂ ਇਹਨਾਂ ਨੂੰ ਕੱਢਣ ਵਾਸਤੇ ਆਇਆ, ਤੇ ਇਹ ਗੁਰੂ ਨੂੰ ਤਾਂ ਮੰਨੇ ਜਾਂਦੇ ਨੇ ਪਰ ਕਰੀ ਮਨ ਮਰਜੀ ਜਾਂਦੇ ਨੇ, ਨਾਲ ਕਹਿੰਦੇ ਬਾਬਾ ਮੰਨਾਂਗਾ ਤਾਂ ਤੈਨੂੰ ਮੈਂ, ਮੱਥਾ ਤਾਂ ਤੈਨੂੰ ਟੇਕ ਟੇਕਾਂਗਾ, ਪਰ ਕਰਾਂਗਾ ਮੈਂ ਆਪਣੀ ਮਨ ਮਰਜੀ, ਚੱਲਾਂਗਾ ਮੈਂ ਆਪਣੇ ਭਾਣੇ ਦੇ ਵਿੱਚ ਤੇਰੇ ਭਾਣੇ ਚ ਨਹੀਂ। ਇਹ ਕਿਉਂ ਮੰਨਣਾ ਸੀ ਗੁਰੂ ਨੂੰ ਕਿ ਜੋ ਗੁਰਬਾਣੀ ਕਹਿੰਦੀ ਇਹਦੇ ਪਿੱਛੇ ਬਿਨਾਂ ਸੋਚੇ ਸਮਝੇ ਤੁਰ ਪਈਏ ਆਪਾਂ, ਕੋਈ ਸੋਚਣ ਦੀ ਜ਼ਰੂਰਤ ਨਹੀਂ, ਇਹ ਤਾਂ ਇਹ ਅੰਨਿਆਂ ਵਾਸਤੇ ਇੱਕ ਢੋਹ ਦਿੱਤੀ ਸੀ ਗੁਰੂ ਸਾਹਿਬਾਂ ਨੇ, ਜਿਵੇਂ ਅੰਨੇ ਨੂੰ ਸਹਾਰਾ ਮਿਲ ਜਾਵੇ ਨਾ, ਕਹਿੰਦਾ ਫਿਕਰ ਨਾ ਕਰ, ਕਿੰਤੂ ਨਾ ਕਰੇ, ਸ਼ਿਕਾਇਤ ਨਾ ਕਰੇ, ਮੇਰੇ ਮਗਰ ਮਗਰ ਲੱਗਿਆ ਤੈਨੂੰ ਮੈਂ ਲੈ ਜਾਵਾਂਗਾ ਪਾਰ। ਇਹ ਗੁਰਬਾਣੀ ਇਸ ਤਰ੍ਹਾਂ ਦੀ ਏ, ਜਿਹੜਾ ਜਿੰਨੇ ਲੜ ਫੜ ਲਿਆ, ਇਸ ਉਪਦੇਸ਼ ਨੂੰ ਕਮਾ ਲਿਆ। ਗੱਲ ਸਾਰੀ ਗੁਰਬਾਣੀ ਕਹੇ ਸਿਰਕ ਜਨ ਮਾਨੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਉਹ ਗ੍ਰੰਥ, ਮਾਨੇ ਉਹਦਾ ਮਤਲਬ ਸਿਰਫ ਮੱਥਾ ਟੇਕਣ ਤੱਕ ਨਹੀਂ, ਜੋ ਗੁਰਬਾਣੀ ਕਹਿੰਦੀ ਏ ਉਹ ਮੰਨ ਕੇ ਕਮਾ ਕੇ ਜੀਵਨ ਚ ਢਾਲ ਕੇ ਉਹ ਮੰਨਣਾ ਹੈ ਜਿਉਣਾ ਉਹਨੂੰ। ਗੁਰਬਾਣੀ ਕਹੇ ਸਿਰਕ ਜਨ ਮਾਨੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਉਹ ਗ੍ਰੰਥ। ਜਦੋਂ ਮਾਨੇ ਹੋਇਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਆ ਨਾ ਲਿਖੀ ਹੋਈ, ਜਦੋਂ ਮਾਨਿਓ ਹੋਇਆ ਤਾਂ ਦੇਵੀ ਪ੍ਰਗਟ ਗੁਰਾਂ ਦੀ ਦੇਵੀ ਸ਼ਬਦ ਗੱਜੇਗਾ ਦੇ ਅੰਦਰੋਂ, ਸ਼ਬਦ ਪ੍ਰਗਟ ਹੋਣਾ, ਸਰੀਰ ਕਰਕੇ ਗੁਰੂ ਨੇ ਪ੍ਰਗਟ ਹੋਣਾ, ਸ਼ਬਦ ਕਰਕੇ ਇਹਦੇ ਅੰਦਰ ਪ੍ਰਗਟ ਹੋ ਜਾਣਾ, ਪ੍ਰਗਟਿਓ ਉੱਥੇ ਜਾ ਕੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਜਦੋਂ ਇਹਨੇ ਮਾਨਿਓ ਕੀਤਾ, ਹੁਣ ਮਾਨਿਓ ਨੇ ਕੀਤਾ, ਹੁਣ ਅਸੀਂ ਪੜ੍ਹਿਓ ਕੀਤਾ, ਜੇ ਸੋਏ ਕਿਰਪਾਲ ਸੋਈ ਬਿਦ ਬੂਝੇ ਤਾਂ ਕਿ ਨਿਰਮਲ ਰੀ ਰਹਾਓ, ਮਾਤ ਪਿਤਾ ਬਿਨਤਾ ਸੁੱਤ ਬੰਧਤ ਇਸ਼ਟ ਮੀਤ ਅਰ ਭਾਈ, ਇਹ ਸਾਰੇ ਰਿਸ਼ਤੇ ਨੇ ਸਾਡੇ ਦੁਨੀਆਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਨੇ, ਮਾਤ ਪਿਤਾ ਸੁੱਤ ਪੁੱਤਰ ਬੰਧਪ ਇਸ਼ਟ ਮੀਤ ਅਰ ਭਾਈ, ਇਹ ਕੀ ਨੇ ਅੱਗੇ ਦੱਸਿਆ, ਇਹ ਜਿਹੜੇ ਦੁਨੀਆਂਦਾਰ ਰਿਸ਼ਤੇਦਾਰੀਆਂ ਸਾਡੀਆਂ, ਇਹ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ, ਇਹ ਪੁਰਬਲੇ ਜਨਮਾਂ ਦੇ ਸੰਜੋਗ ਨੇ, ਇਹ ਸਾਰਾ ਲੈਣਾ ਦੇਣਾ, ਇਹ ਸਾਰਾ ਕਰਜ਼ਾ ਉਤਾਰਨਾ, ਕੋਈ ਕਿਸੇ ਰੂਪ ਵਿੱਚ ਕਰਜ਼ਾ ਉਤਾਰ ਰਿਹਾ, ਕੋਈ ਕਿਸੇ ਰੂਪ ਵਿੱਚ ਕਰਜ਼ਾ ਉਤਾਰ ਰਿਹਾ, ਜਿਹੜਾ ਬਕਾਇਆ ਰਹਿ ਜਾਂਦਾ ਇਹ ਅਗਲੇ ਜਨਮਾਂ 'ਚ ਨਾਲ ਲੈ ਜਾਂਦੇ ਹਾਂ, ਫਿਰ ਇਹ ਕਰਜ਼ਾ ਉਤਾਰਨਾ ਪੈਂਦਾ। ਜੀ ਕਹਿੰਦੇ ਜੀ ਮੈਨੂੰ ਬੜੀ ਪ੍ਰੋਬਲਮ ਆਉਂਦੀ ਹੈ, ਘਰ ਦੇ ਬੜੀ ਰੁਕਾਵਟ ਪਾਉਂਦੇ ਨੇ, ਇਹ ਕੀ ਆਪਣੇ ਹੀ ਬੰਧਨ ਪਾਏ ਹੋਏ ਨੇ, ਇਹ ਮੇਰੀ ਧਾਰ ਬੰਧਨ ਬੰਧਿਆ ਹੈ, ਆਏ ਤਾਂ ਦੁਨੀਆਂ ਵਿੱਚ ਬੰਧਨ ਕੱਟਣ ਵਾਸਤੇ ਆਏ ਹਾਂ, ਇਹਨਾਂ ਤੋਂ ਛੁਟਕਾਰਾ ਕਰਵਾਉਣ ਵਾਸਤੇ ਆਏ ਹਾਂ, ਪਰ ਅਸੀਂ ਹੋਰ ਬੰਧਨ ਪਾਈ ਜਾ ਰਹੇ ਹਾਂ। ਰੱਬ ਦੀ ਭੁੱਲ ਵਿੱਚ ਮੈਂ ਮੇਰੀ ਦੇ ਵਿੱਚ ਸਾਰੇ ਬੰਧਨ ਪੈ ਰਹੇ ਨੇ, ਜਿਵੇਂ ਜਿਵੇਂ ਤੂੰ ਤੇਰੀ ਕਰਾਂਗੇ ਇਹ ਬੰਧਨ ਕੱਟਦੇ ਜਾਣਗੇ। ਇਹ ਸਾਡੇ ਮਨ ਦਾ ਗੁਬਾਰਾ ਕਿਉਂ ਨਹੀਂ ਉੱਡਦਾ? ਗੁਬਾਰਾ ਹੁੰਦਾ ਉਹ ਦੋ ਚੀਜ਼ਾਂ ਨੇ ਉਹਦੇ ਉੱਡਣ ਵਾਸਤੇ, ਇੱਕ ਤਾਂ ਉਹਦੇ 'ਚ ਹਵਾ ਹਲਕੀ ਹੋਵੇ, ਇੱਕ ਉਹਦੀਆਂ ਰੱਸੀਆਂ ਖੁੱਲੀਆਂ ਹੋਣ ਫਿਰ ਉੱਡਦਾ। ਜੇ ਹਵਾ ਵੀ ਭਾਰੀ ਹੋਵੇ ਤੇ ਰੱਸੀਆਂ ਵੀ ਪਈਆਂ ਹੋਣ ਮੈਂ ਮੇਰੀ ਦੀਆਂ ਤੇ ਉੱਡਦਾ ਹੀ ਨਹੀਂ। ਸਾਡੇ ਮਨ ਦੇ ਗੁਬਾਰੇ ਵਿੱਚ ਭਾਰੀ ਹਵਾ ਕਿਹੜੀ ਏ? ਈਰਖਾ ਦੀ, ਦੁਆਖ ਦੀ, ਨਫ਼ਰਤ ਦੀ, ਲੋਭ ਦੀ, ਸਾੜੇ ਦੀ, ਪੰਜਾਂ ਦੀ ਲੱਗੀ ਨਫ਼ਰਤ ਵਿੱਚ, ਪੰਜਾਂ ਦੇ ਜਿਹੜੇ ਅੰਦਰ ਸਾਡੇ ਜ਼ਹਿਰ ਏ, ਉਹ ਸਾਰੀ ਭਾਰੀ ਹਵਾ। ਇਸ ਇੱਕ ਭਾਰੀ ਹਵਾ, ਦੂਜਾ ਮੈਂ ਮੇਰੀ ਦੀਆਂ ਇਹ ਸੰਗਲੀਆਂ ਪਈਆਂ ਹੋਈਆਂ ਇਹਨੂੰ, ਇਸੇ ਕਰਕੇ ਇਹਦਾ ਮਨ ਇਹਦੀ ਸੁਰਤ ਉੱਡਦੀ ਨਹੀਂ, ਉਡਾਰੀਆਂ ਨਹੀਂ ਲਾਉਂਦੀ। ਪਰ ਜਿਵੇਂ ਜਿਵੇਂ ਇਹ ਸੰਗਤ ਕਰੇਗਾ, ਜਿਵੇਂ ਜਿਵੇਂ ਸਿਮਰਨ ਕਰੇਗਾ, ਇਹ ਹਵਾ ਹਲਕੀ ਹੁੰਦੀ ਜਾਵੇਗੀ। ਕੀ ਆ ਜਾਵੇਗਾ ਇਹ ਹਵਾ ਚੇਂਜ ਕਿਵੇਂ ਹੋਵੇਗੀ? ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਤੇ ਮੈਂ ਮੇਰੀ ਦੀਆਂ ਰੱਸੀਆਂ ਜਿਹੜੀਆਂ ਨੇ ਇਹ ਤੂੰ ਤੇਰੀ ਨਾਲ ਕੱਟਦੀਆਂ ਜਾਣਗੀਆਂ, ਇਹ ਦੁਬਾਰਾ ਫ੍ਰੀ ਹੋ ਕੇ ਉੱਚੀ ਦੁਨੀਆਂ ਵਿੱਚ ਉਡਾਰੀਆਂ ਲਾਵੇਗਾ। ਅਸੀਂ ਉੱਡਣ ਵਾਸਤੇ ਆਏ ਹਾਂ, ਸਰੀਰ ਕਰਕੇ ਇਸ ਦੁਨੀਆਂ ਵਿੱਚ, ਮਨ ਕਰਕੇ ਅਸੀਂ ਪ੍ਰੀਤਮ ਦੇ ਦੇਸ਼ ਵਿੱਚ ਤਾਰੀਆਂ ਲਾਉਣੀਆਂ ਨੇ, ਮਨ ਕਰਕੇ ਨਾਮ ਦੀ ਦੇਸ਼ ਵਿੱਚ ਉਤਲੇ ਆਕਾਸ਼ਾਂ ਵਿੱਚ ਇਲਾਹੀ ਮੰਡਲਾਂ ਵਿੱਚ ਅਸੀਂ ਤਾਰੀਆਂ ਲਾਉਣੀਆਂ ਨੇ। ਉਹ ਗੁਰਸਿੱਖ ਇਸ ਦੁਨੀਆਂ ਦਾ ਰਹਿਣ ਵਾਲਾ ਨਹੀਂ, ਗੁਰਸਿੱਖ ਸ਼ਬਦ ਦੀ ਦੁਨੀਆਂ ਦਾ ਰਹਿਣ ਵਾਲਾ ਏ। ਆਪਣਿਆ ਸੀ ਨਾ, ਇਸ ਯੁੱਗ ਮੇ ਗੁਰਮੁਖ ਨਿਰਮਲੇ ਹਰ ਨਾਮ ਰਹੇ ਲਿਵਲਾਏ। ਇਸ ਯੁੱਗ ਮੇ ਗੁਰਮੁਖ ਨਿਰਮਲੇ, ਗੁਰਮੁਖਾਂ ਦਾ ਮਨ ਹੀ ਨਿਰਮਲ ਹੁੰਦਾ ਹੈ, ਗੁਰਮੁਖਾਂ ਦਾ ਮਨ ਹੀ ਇੱਕ ਬਾਰੇ ਵਾਂਗੂ ਉੱਡਦਾ ਉਤਲੀ ਦੁਨੀਆਂ ਵਿੱਚ ਉੱਡਦਾ। ਅਗਰ ਬਾਣੀ ਉਤਲੀ ਦੁਨੀਆਂ ਵਿੱਚੋਂ ਆਈ ਏ ਤੇ ਇਹਨੇ ਸਾਨੂੰ ਰੱਸੀ ਪਾ ਕੇ ਉਸ ਦੁਨੀਆਂ ਵਿੱਚ ਹੀ ਲੈ ਜਾਣਾ, ਇਹ ਕੱਢ ਕੇ ਇਸ ਮਾਇਆ ਚੋਂ, ਮਾਇਆ ਦੀ ਗ੍ਰੈਵਿਟੀ ਚੋਂ, ਇਸ ਪਾਪ ਸਾਗਰ ਚੋਂ ਕੱਢ ਕੇ, ਗੋਤੇ ਖਾ ਰਹੇ ਇਸ ਪਾਪ ਸਾਗਰ ਦੇ ਵਿੱਚ, ਇਹਨੇ ਕੱਢ ਕੇ ਕੱਢੇਗਾ ਤਾਂ ਜੇ ਕੁੰਡੀ ਪਵਾਈਏ ਤਾਂ, ਉਹ ਤਾਂ ਕੁੰਡੀ ਪਾਉਣ ਨੂੰ ਫਿਰਦਾ ਜੇ ਪਾਉਂਦੇ ਨੀ, ਅਸੀਂ ਇਹ ਦੁਨੀਆਂ 'ਚ ਲੱਗੇ ਹੋਏ ਆ, ਬਿਜ਼ੀ ਆ ਦੁਨੀਆਂ 'ਚ, ਆਹ ਕਰਕੇ ਲੱਗਾਂਗੇ, ਆਹ ਕਰਕੇ ਲੱਗਾਂਗੇ, ਬਾਣੀ ਪੜ੍ਹੀ ਜਾਂਦੇ ਪਰ ਫਸੇ ਹੁੰਦੇ ਹਾਂ ਦੁਨੀਆਂ ਦੇ ਵਿੱਚ। ਉਹ ਕਹਿੰਦਾ ਆ ਜਾ ਨਿਕਲ ਪਾ ਹੁਣ ਤਾਂ, ਉਹ ਤਾਂ ਵਾਜਾ ਮਾਰਦਾ ਸਾਨੂੰ ਤੇ ਕੁੰਡੀ ਪਾ ਲਵਾਂ ਤੈਨੂੰ, ਕਹਿੰਦਾ ਅਜੇ ਨਹੀਂ, ਅਜੇ ਦੁਨੀਆਂਦਾਰੀ ਕਰਨੀ ਹੈ, ਬੱਚੇ ਵਿਆਹਣੇ ਨੇ, ਅਜੇ ਬੜਾ ਕੁਛ ਕਰਨਾ, ਜਦੋਂ ਕਰ ਕੁਰ ਲਵਾਂਗਾ ਫਿਰ ਆਵਾਂਗੇ ਇਸ ਪਾਸੇ। ਕਹਿੰਦਾ ਕੋਈ ਨੀ, ਜਦੋਂ ਵਿਹਲਾ ਹੋਇਆ ਉਦੋਂ ਹੀ ਆ ਜੀ। ਹਾਂਜੀ, ਇਹ ਸਾਰੇ ਪੁਰਬ ਜਨਮ ਕੇ ਮਿਲੇ ਸੰਜੋਗੀ, ਇਹ ਪਿਛਲੇ ਜਨਮਾਂ ਦਾ ਲੈਣ ਦੇਣ ਸਾਰਾ। ਇਹਨਾਂ 'ਚ ਸਾਡਾ ਕੋਈ ਵੀ ਰਿਸ਼ਤੇਦਾਰ, ਸੱਚੀ ਰਿਸ਼ਤੇਦਾਰ ਕੋਈ ਵੀ ਨਹੀਂ ਜੀ, ਨਾ ਇਹ ਪਿਛਲਾ ਸਾਰਾ ਹੀ, ਜਿੰਨੇ ਪੁੱਤਰ ਨੇ ਧੀਆਂ ਨੇ ਇਹ ਸਾਡੇ ਨਹੀਂ, ਇਹ ਸਾਡੇ ਹੁਣ ਤਾਂ ਸਦਾ ਨਾਲ ਰਹਿਣ ਫਿਰ ਸਾਡੇ। ਇਹ ਤਾਂ ਉਹਦੇ 10-15-20 ਸਾਲ ਆਪਾਂ ਨੂੰ ਪਾਲਦੇ ਹਾਂ, ਕਿਉਂਕਿ ਰੱਬ ਨੇ ਇੱਕ ਡਰਾਮਾ ਸੋਹਣਾ ਜਿਹਾ ਰਚਾਇਆ ਸੀ, ਉਹਨੇ ਮੋਹ ਪਾ ਦਿੱਤਾ, ਉਹਨੇ ਆਪਣੀ ਦੁਨੀਆਂ 'ਚ ਲਾਉਣੀ ਸੀ ਨਾ, ਤੇ ਉਹਨੇ ਸਾਡੇ ਵਿੱਚ ਮੋਹ ਪਾ ਦਿੱਤਾ, ਮੈਂ ਮੇਰੀ ਪਾ ਦਿੱਤੀ ਤਾਂ ਕਿ ਮੈਂ ਮੇਰੇ ਦੇ ਵਿੱਚ ਬੱਚਿਆਂ ਨੂੰ ਪਾਲੋ, ਜੇ ਮੈਂ ਮੇਰੀ ਨਾ ਪਾਉਂਦਾ ਬੱਚੇ ਕਿਸੇ ਨਹੀਂ ਸੀ ਪਾਲਣੇ। ਰੱਬ ਨੇ ਬੜੀ ਸੋਹਣੀ ਪਲਾਨ ਕੀਤਾ ਇਸ ਡਰਾਮੇ ਨੂੰ, ਪਹਿਲਾਂ ਬੜਾ ਸਾਰਾ ਡਿਜ਼ਾਇਨ ਕੀਤਾ ਇਹਨੂੰ, ਹੁਣ ਮੈਂ ਮੇਰੇ ਵਿੱਚ ਆਪਣੇ ਆਪਣੇ ਕਰਕੇ ਇਹਨਾਂ ਨੂੰ ਬੜੇ ਫਸਟ ਕਲਾਸ ਪਿਆਰ ਨਾਲ ਪਾਲੀ ਜਾਂਦੇ ਆਪਾਂ। ਫਿਰ ਨਾਲੇ ਵੀ ਕਹਿੰਦਾ ਵੀ ਇਹ ਹੌਲੀ ਹੌਲੀ ਤੈਨੂੰ ਗੁਰੂ ਆਇਆ ਸੀ ਤੈਨੂੰ ਸੋਝੀ ਦੇਣ ਵਾਸਤੇ ਕਿ ਇਹ ਮੇਰਾ ਇਹਨਾਂ 'ਚ ਕੁਛ ਵੀ ਨਹੀਂ, ਮੇਰਾ ਮੁਝਵੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਹੈ ਉਹਦਾ ਹੈ, ਹੁਣ ਮੇਰੀ ਮੇਰੀ ਵਿੱਚ ਪਾਲਦਾ ਤੇ ਦੁਖੀ ਹੁੰਦਾ, ਜਦੋਂ ਤੂੰ ਤੇਰੀ ਵਿੱਚ ਪਾਲੇਗਾ ਤੇ ਸੁਖੀ ਹੋ ਜਾਵੇਗਾ, ਤੂੰ ਤੇਰੀ ਵਿੱਚ ਉਹ ਕਾਰਜ ਕਰੇਗਾ, ਤੂੰ ਤੇਰੀ ਵਿੱਚ ਸਾਨੂੰ ਫਿਕਰ ਨਹੀਂ, ਤੂੰ ਤੇਰੀ ਨੂੰ ਫਿਕਰ ਹੋਵੇਗਾ, ਮੈਂ ਮੇਰੀ 'ਚ ਮੈਂ ਨੂੰ ਫਿਕਰ ਏ, ਤੂੰ ਤੇਰੀ ਵਿੱਚ ਤੂੰ ਫਿਕਰ ਏ। ਇਸੇ ਕਰਕੇ ਸਾਡਾ ਗੁਰੂ ਉਹਨੇ ਤਾਂ ਕੇ ਤੇਰਾ 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 ਕੀਤਾ ਸੀ, ਤੇ ਅਸੀਂ ਉਹਦੇ ਬੱਚਿਆਂ ਨੇ ਮੇਰਾ 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 ਕੀਤਾ, ਕਦੇ ਤੇਰਾ ਤੇਰਾ ਵਿੱਚ ਕੋਈ ਘਾਟਾ ਨਹੀਂ ਸੀ, ਵੱਧ ਹੋ ਜਾਈ ਸੀ ਤੇ ਮੇਰੇ ਮੇਰੇ ਵਿੱਚ ਘੱਟ ਦੋ ਜਾਈਏ। ਇਹ ਦੋ ਦੁਨੀਆਂ ਨੇ, ਇੱਕ ਮੇਰੀ ਮੇਰੀ ਦੀ ਦੁਨੀਆਂ ਹੈ, ਇੱਕ ਤੇਰੀ ਤੇਰੀ ਦੀ ਦੁਨੀਆਂ ਹੈ, ਇੱਕ ਮੈਂ ਦੀ ਦੁਨੀਆਂ ਹੈ, ਇੱਕ ਤੂੰ ਹੀ ਦੀ ਦੁਨੀਆਂ ਹੈ। ਇਹ ਸਾਰੇ ਬਾਣੀ ਵਿੱਚ ਤੂੰ ਹੀ ਦੀ ਦੁਨੀਆਂ ਦੇ ਨੇ, ਸ਼ਬਦ ਸੁਰਤ ਦੀ ਦੁਨੀਆਂ ਦੇ ਨੇ, ਨਾਮ ਦੀ ਦੁਨੀਆਂ ਦੇ ਇਹ ਵਾਸੀ ਨੇ, ਇਹ ਬੇਗਮਪੁਰੇ ਦੇ ਵਾਸੀ ਨੇ, ਤੇ ਅਸੀਂ ਅਜੇ ਮਹਿਕੀ ਦੁਨੀਆਂ ਦੇ ਵਿੱਚ ਵਾਸੀ ਹਾਂ। ਮਹਿਕੀ ਦੁਨੀਆਂ ਵਿੱਚ ਅਸੀਂ ਪਲ 'ਚ ਸਗਲੇ ਮੋਈ ਝੂਠੇ ਧੰਦੇ ਮੋਹ ਝੂਠਿਆਂ ਧੰਦਿਆਂ ਵਿੱਚ ਆਪਣਾ ਜੀਵਨ ਬਰਬਾਦ ਕਰਕੇ ਅਸੀਂ ਇਸ ਦੁਨੀਆਂ 'ਚੋਂ ਚਲੇ ਜਾਂਦੇ। ਸਾਡਾ ਜੀਵਨ ਕਿਹੋ ਜਿਹਾ ਹੈ? ਅਨਰਸ ਲਾਗਾ ਤੂੰ ਫਿਰੇ ਬਿਰਥਾ ਜਨਮ ਗਵਾਇਆ। ਅਨਰਸ ਨਾਮ ਤੋਂ ਬਿਨਾਂ ਜਿੰਨੇ ਨੇ ਇਹ ਸਾਰੇ ਹੀ ਅਨਰਸ ਨੇ, ਤੇ ਅਨਰਸਾਂ ਵਿੱਚ ਆਪਾਂ ਲੱਗੇ ਹੋਏ ਹਾਂ ਤੇ ਸਾਡਾ ਜਨਮ ਬਿਰਥਾ ਜਾ ਰਿਹਾ। ਇਹ ਮਨ ਬਾਵਰੇ ਹਰ ਰਸ ਚਾਤ ਸਾਧ ਪਾਏ, ਆਏ ਸੀ ਹਰੀ ਦਾ ਰਸ ਚੱਖਣ ਵਾਸਤੇ, ਹਰੀ ਦਾ ਰਸ ਤਾਂ ਚੱਖਿਆ ਹੀ ਨੀ। ਇਹ ਰਸਨਾ ਤੂੰ ਅਨਰਸ ਰਾਹ 'ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੇ ਕਿਤੇ ਜਿੱਚਰ, ਹਰ ਰਸ ਪੱਲੇ ਨਾ ਪਾਏ। ਜਿੰਨੀ ਦੇਰ ਤੱਕ ਤੈਨੂੰ ਹਰੀ ਦਾ ਰਸ ਨਹੀਂ ਆਉਂਦਾ, ਓਨੀ ਦੇਰ ਤੱਕ ਤੇਰੀ ਪਿਆਸ ਮਿਟ ਨਹੀਂ ਸਕਦੀ। ਇੱਕੋ ਚੀਜ਼ ਜਿਹੜੀ ਇਹਨੂੰ ਤ੍ਰਿਪਤ ਕਰ ਸਕਦੀ, ਉਹ ਸਿਰਫ ਨਾਮ ਦਾ ਰਸ, ਉਹ ਸ਼ਬਦ ਦਾ ਰਸ, ਉਹ ਇਲਾਹੀ ਦੁਨੀਆਂ ਦਾ ਰਸ, ਉਹ ਨਾਨਕ ਨਾਮ ਮਹਾਰਸ ਮਿੱਠਾ, ਉਹ ਮਹਾਰਸ ਮਿੱਠਾ ਹੈ। ਅਨ ਬਿਨ ਮਨ ਤਨ ਪੀਵਾਂ, ਜਿਹਨੇ ਇੱਕ ਵਾਰੀ ਚੱਖ ਲਿਆ ਰਸ, ਫਿਰ ਬਸ ਤੁਰ ਪਵੇਗਾ, ਫਿਰ ਇਹਦੀ ਤਲਾਸ਼ ਹੀ ਉਸ ਰਸ ਦੀ ਰਹਿ ਜਾਵੇਗੀ। ਜਦੋਂ ਇਹ ਉਸ ਰਸ ਦੀ ਤਲਾਸ਼ ਵਿੱਚ ਪੈਂਦਾ, ਸਮਝੋ ਇਹਦੀ ਭਗਤੀ ਸ਼ੁਰੂ ਹੋ ਗਈ, ਇਹਦਾ ਸਿੱਖੀ ਜੀਵਨ ਸ਼ੁਰੂ ਹੋ ਗਿਆ, ਇਹਦਾ ਪਰਮਾਰਥ ਸ਼ੁਰੂ ਹੋ ਗਿਆ, ਇਹ ਧਰਮ ਸ਼ੁਰੂ ਹੋ ਗਿਆ। ਜੇ ਅਸੀਂ ਉਸ ਰਸ ਦੀ ਤਲਾਸ਼ ਵਿੱਚ ਅਜੇ ਨਹੀਂ ਪਏ, ਤੇ ਸਮਝੋ ਅਜੇ ਅਸੀਂ ਹਾਈਵੇ ਤੇ ਨਹੀਂ ਚੜੇ, ਅਜੇ ਬਾਹਰ ਜੰਗਲਾਂ ਦੇ ਵਿੱਚ ਹੀ ਅਸੀਂ ਤੁਰੇ ਫਿਰਦੇ ਹਾਂ ਅਸੀਂ। ਹਾਂਜੀ, ਪੁਰਬ ਜਨਮ ਕੇ ਮਿਲੇ ਸੰਜੋਗੀ। ਸੋ ਇਹ ਜਿਹੜਾ ਦੁਨੀਆਂ ਦੇ ਵਿੱਚ ਲਗਾਓ, ਇਹ ਸਾਡਾ ਸਾਰੇ ਜਿੰਨੇ ਵੀ ਸਾਡੇ ਕਨੈਕਸ਼ਨ ਨੇ, ਇਹ ਸਾਰੇ ਪੁਰਬਲੇ ਜਨਮਾਂ ਦੇ ਲੈਣੇ ਦੇਣੇ ਨੇ, ਇਹ ਸਾਰੇ ਹੀ ਕਰਜ਼ੇ ਨੇ। ਕੋਈ ਕਿਸ ਤਰ੍ਹਾਂ ਇਸ ਦੁਨੀਆਂ ਵਿੱਚ ਆਪਾਂ ਕਿਸੇ ਨੇ ਨਫ਼ਰਤ ਕੀਤੀ, ਅਗਲੇ ਜਨਮ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਇਹ ਔਰੇ ਵਿੱਚ ਆ ਜਾਵੇਗਾ, ਸਾਡੇ ਨੇ ਆ ਕੇ ਸਾਡੇ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਬਦਲਾ ਲੈਣਾ ਸ਼ੁਰੂ ਕਰੇਗਾ। ਲੋ ਇਹ ਸਾਰੇ ਬਦਲੇ ਨੇ, ਇਸ ਜਨਮ 'ਚ ਆਏ ਆਪਾਂ ਕਾਹਦੇ ਵਾਸਤੇ? ਬੈਲੈਂਸ ਸ਼ੀਟ ਸਾਫ਼ ਕਰਾਉਣ ਵਾਸਤੇ ਆਏ ਹਾਂ, ਸਾਰਾ ਕਰਜ਼ਾ ਉਤਾਰਨ ਵਾਸਤੇ ਆਏ ਹਾਂ, ਵੀ ਫਰੀ ਹੋ ਕੇ ਜਾਈਏ। ਕਹਿ ਦਈਏ ਇਸ ਦੁਨੀਆਂ ਵਿੱਚ ਆ ਕੇ, ਕਬੀਰ ਹਮਰਾ ਕੋ ਨਹੀਂ, ਹਮ ਕਿਸੂ ਕੇ ਨਾਹੀਂ, ਜਿਨਹੀਂ ਹਮਰਾ ਰਚਿਆ ਰਚਿਆ ਤਿਸੇ ਹੀ ਮਾਹੇ ਸਮਾਏ। ਲੋਕ ਕਟੰਬ ਸਬੂ ਤੇ ਤੋਰੇ, ਤੋ ਆਪਣੇ ਬੇਡੀ ਆਵੇ ਹੋ, ਤੋੜੇ ਮੀਨਸ ਮਨ ਕਰਕੇ ਤੋੜੀ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਆਪਾਂ ਬੱਚੇ ਪਾਲੇ ਜਾਣੇ ਨੇ, ਗ੍ਰਿਸ਼ਤੀ ਕਰੀ ਜਾਣੀ ਹੈ, ਦੁਨੀਆਂਦਾਰੀ ਕਰੀ ਜਾਣੀ ਹੈ, ਪਰ ਮਨ ਕਰਕੇ, ਮਨ ਆਪਾਂ ਸਤਿਗੁਰੂ ਨੂੰ ਵੇਚਣਾ ਹੈ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਜਦੋਂ ਮਨ ਉਹਨੂੰ ਵੇਚ ਦਿੱਤਾ, ਤੇ ਉਹ ਫਿਰ ਸਰੀਰ ਦੇ ਵਿੱਚ ਬੈਠ ਕੇ ਸਾਡੇ ਜਿੰਨੇ ਕਾਰਜ ਨੇ, ਗ੍ਰਿਸ਼ਤੀ ਕਰਕੇ ਜਾਂ ਹੋਰ ਪ੍ਰੋਫੈਸ਼ਨ ਕਰਕੇ, ਸਾਰੇ ਕਾਰਜ ਉਹ ਕਰੇਗਾ। ਸੌਖੀ ਜੁਗਤੀ ਏ ਜਿਹੜੀ ਗੁਰੂ ਨਾਨਕ ਨੇ ਸਾਨੂੰ ਦਿੱਤੀ ਸੀ ਆ ਕੇ, ਕਿ ਭਾਈ ਮੈਂ ਤੈਨੂੰ ਦੁਨੀਆਂ ਤੋਂ ਬਿਲਕੁਲ ਕੱਢਣ ਨਹੀਂ ਆਇਆ, ਤੂੰ ਦੁਨੀਆਂ ਚ ਰਹਿ, ਸਭ ਕੁਛ ਇਹ ਤਾਂ ਵੱਧ ਗਲ ਪਿਆ, ਢੋਲ ਤਾਂ ਤੈਨੂੰ ਵਜਾਉਣਾ ਹੀ ਪੈਣਾ। ਇਹ ਬੱਚੇ ਤਾਂ ਪਾਲਣੇ ਪੈਣੇ ਨੇ, ਦੁਨੀਆਦਾਰੀ ਤਾਂ ਤੈਨੂੰ ਕਰਕੇ ਇੱਥੋਂ ਹੀ ਕਰਵਾਉਣੀ ਹੈ। ਪਰ ਕਿੰਨਾ ਚੰਗਾ ਹੋਵੇ ਜੇ ਤੂੰ ਮੇਰਾ ਬਣ ਜਾਵੇਂ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਉਹਦੇ ਬਣ ਕੇ ਦੁਨੀਆਦਾਰੀ ਕਰੀਏ। ਹੁਣ ਅਸੀਂ ਮੈਂ ਦੇ ਵੱਸ ਪੈ ਕੇ, ਹਾਂ ਦੇ ਵੱਸ ਪੈ ਕੇ ਅਸੀਂ ਦੁਨੀਆਦਾਰੀ ਕਰਨੇ ਔਖੇ ਹੁੰਦੇ ਹਾਂ। ਜਦੋਂ ਤੂੰ ਦੇ ਵੱਸ ਪੈ ਕੇ ਸਤਿਗੁਰੂ ਦੇ ਸਰੈਂਡਰ ਹੋ ਕੇ ਗੁਰੂ ਦੇ ਚਰਨਾਂ ਵਿੱਚ ਤਹਿ ਤੇਰੀ ਹੋ ਕੇ ਦੁਨੀਆਦਾਰੀ ਕਰਾਂਗੇ ਤੇ ਫਿਰ ਸਾਰੇ ਅੰਗੀਕਾਰ ਕਰੇ ਤੇਰਾ ਕਾਰਜ, ਸਾਰੇ ਕਾਰਜ ਕਰੇ। ਉਹ ਕਰਦਾ ਕਾਰਜ, ਸਾਨੂੰ ਯਕੀਨ ਨਹੀਂ ਆਉਂਦਾ ਸੰਤਾਂ ਨੇ ਕਾਰਜ ਕਰਦਾ, ਕਿਉਂ ਸੰਤਾਂ ਨੇ ਆਪਣੇ ਆਪ ਨੂੰ ਤੂੰ ਤੇਰੀ ਦੇ ਵੱਸ ਕੀਤਾ ਹੁੰਦਾ, ਮੈਂ ਮੇਰੇ ਦੇ ਨਹੀਂ, ਅਸੀਂ ਮੈਂ ਮੇਰੇ ਦੇ ਕੀਤਾ, ਉਹਨਾਂ ਤੂੰ ਤੇਰੀ ਦੇ ਕੀਤਾ। ਜਦੋਂ ਅਸੀਂ ਉਹਦੇ ਤੇਰੇ ਵੱਸ ਪਈਆ ਹੋ ਗਏ, ਸਾਡੇ ਨਾ ਕਰੇਗਾ। ਮਾਂ ਤਾਂ ਸਾਰਿਆਂ ਬੱਚਿਆਂ ਦੇ ਕੰਮ ਕਰਦੀ ਏ, ਕਈ ਬੱਚੇ ਉਹਦੀ ਗੋਦ ਚ ਹੁੰਦੇ ਨੇ, ਉਹ ਕੰਮ ਕਰਵਾ ਰਹੇ ਹੁੰਦੇ ਨੇ, ਕਈ ਪਿੱਠ ਕੀਤੀ ਹੁੰਦੀ ਹੈ, ਬੇਮੁੱਖ ਹੋਏ ਹੁੰਦੇ ਨੇ। ਅਸੀਂ ਹੈ ਤਾਂ ਬੱਚੇ ਆ ਉਹਦੇ, ਪਰ ਵਿਗੜੇ ਹੋਏ ਬੱਚੇ ਆ, ਪਿੱਠ ਕੀਤੀ ਹੋਈ, ਉਹਨੂੰ ਭੁਲਾਇਆ ਹੋਇਆ ਨੇ, ਅਸੀਂ ਮੈਨੂੰ ਵਸਾਰਿਆ ਹੋਇਆ। ਇਸੇ ਕਰਕੇ ਰੱਬ ਦੀ ਭੁੱਲ ਦੇ ਵਿੱਚ ਜਿੰਨੇ ਦੁੱਖ ਨੇ ਇਹ ਆਉਂਦੇ ਨੇ। ਬਿਨ ਨਾਵੇ ਸੁੱਖ ਨਾ ਪਾਇਆ, ਦੁੱਖ ਨਾ ਸਕੇ ਜਾਏ, ਬਿਨ ਨਾਵੇ ਸੁੱਖ ਨਾ ਪਾਇਆ, ਦੁੱਖ ਨਾ ਮਿਟੇ ਜਾਏ। ਵੀ ਨਾਮ ਤੋਂ ਬਿਨਾਂ ਸੁੱਖ ਨਹੀਂ ਆਉਂਦਾ, ਤੇ ਜਿਹੜਾ ਦੁੱਖ ਮਿਟਦਾ ਨਹੀਂ। ਸਿਰਫ ਨਾਮ ਹੀ ਹੈ ਜਿੰਨੇ ਇਹ ਸੁੱਖ ਲੈ ਕੇ ਆਉਣਾ, ਐਟਰਨਲ ਸੁੱਖ, ਇਲਾਹੀ ਸੁੱਖ, ਸਦਾ ਸੁੱਖ, ਪਰਮ ਸੁੱਖ, ਮਹਾਂ ਸੁੱਖ ਨਾਮ ਦੇ ਵਿੱਚ। ਬਈ ਸਾਰੀ ਗੁਰਬਾਣੀ ਉਸ ਨਾਮ ਸ਼ਕਤੀ ਦੀ ਗੱਲ ਕਰਦੀ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਮੁਕਤੀ, ਮੁਕਤੀ ਆਪਾਂ ਕਹਿੰਦੇ ਨਾ, ਮੁਕਤੀ ਮਿਲੇ। ਗੁਰਬਾਣੀ ਕੀ ਕਹਿੰਦੀ, ਰਾਜ ਨਾ ਚਾਹੂ ਮੁਕਤ ਨਾ ਚਾਹੂ, ਮਨ ਪ੍ਰੀਤ ਚਰਨ ਕਮਲਾ। ਨਾਮ ਤੋਂ ਥੱਲੇ ਜੋ ਕੁਛ ਵੀ ਹੈ, ਭਾਵੇਂ ਐਸਟਰਲ ਦੁਨੀਆਂ 'ਚ, ਭਾਵੇਂ ਇਸ ਦ੍ਰਿਸ਼ਟਮਾਨ ਦੁਨੀਆਂ 'ਚ, ਇਹ ਸਾਰੀ ਹੀ ਮਾਇਆ। ਨਾਮ ਤੋਂ ਬਿਨਾਂ ਜੋ ਕੁਛ ਵੀ, ਇਹ ਸਾਰੀ ਹੀ ਮਾਇਆ। ਸ਼ਬਦ ਤੋਂ ਬਿਨਾਂ ਜੋ ਕੁਛ, ਇਹ ਸਾਰੀ ਮਾਇਆ। ਚਾਨਣ ਤੋਂ ਬਿਨਾਂ ਜੋ ਕੁਛ, ਇਹ ਸਾਰਾ ਹੀ ਹਨੇਰਾ ਹੁੰਦਾ ਹੈ, ਤੇ ਹਨੇਰੇ 'ਚ ਸਾਰੀਆਂ ਠੋਕਰਾਂ ਹੁੰਦੀਆਂ ਨੇ। ਮਾਇਆ ਇਕੱਲੇ ਪੈਸੇ ਨਹੀਂ ਹੁੰਦੇ। ਅਸੀਂ ਸੋਚਦੇ ਵੀ ਮਾਇਆ ਧਾਰੀ ਤਾਂ ਉਹ ਜਿਹਦੇ ਕੋਲ ਕਰੋੜਾਂ, ਜਿਹੜਾ ਕਰੋੜਾਂ ਪਤੀ ਹੈ ਜਾਂ ਲੱਖਾਂ ਪਤੀ, ਨਾ, ਜੇ ਸਾਡੇ ਕੋਲ ਇੱਕ ਰੁਪਈਆ ਵੀ ਨਹੀਂ ਪਰ ਮੋਹ ਮਾਇਆ 'ਚ ਫਸੇ ਹੋਏ ਹਾਂ, ਇਹਨਾਂ ਪੰਜਾਂ ਦੇ ਵੱਸ ਪਏ ਹੋਏ ਹਾਂ, ਤੇ ਆਪਾਂ ਵੀ ਮਾਇਆ ਧਾਰੀ ਹਾਂ। ਮਾਇਆ ਜਿਹੜਾ ਰੱਬ ਨੂੰ ਭੁੱਲ ਕੇ ਦੁਨੀਆਂ 'ਚ ਗੁਆਚਿਆ ਹੋਇਆ, ਉਹ ਮਾਇਆ ਧਾਰੀ ਹੈ। ਔਰ ਮਾਇਆ ਧਾਰੀ ਨੂੰ ਕੀ ਕਿਹਾ ਸੀ ਗੁਰੂ ਸਾਹਿਬਾਂ ਨੇ, ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਣਕ ਝੋਲਾ। ਜੇ ਸ਼ਬਦ ਨਹੀਂ ਸੁਣਦਾ, ਰੌਣਕ ਝੋਲਾ ਅੰਦਰ ਪਿਆ ਹੋਇਆ, ਸ਼ਬਦ ਨਹੀਂ ਸੁਣਦਾ, ਸੁਰਤ ਕਰਕੇ ਅਸੀਂ ਨਾਮ ਨੂੰ ਨਹੀਂ ਸੁਣਦੇ, ਸੁਣੀਆਂ ਦੀ ਚਾਰ ਪੌੜੀਆਂ ਨਹੀਂ ਵਰਤਦੀਆਂ, ਤਾਂ ਫਿਰ ਕੀ ਸੀ? ਇਹ ਮਾਇਆ ਧਾਰੀ ਹੈ। ਤੇ ਮਾਇਆ ਧਾਰੀ ਅੱਤ ਅੰਨਾ ਹੈ ਤੇ ਬੋਲਾ ਹੈ। ਅੰਨਾ ਇਸ ਕਰਕੇ ਆ ਕਿ ਆਇਆ ਸੀ ਅੰਦਰ ਗੁਰੂ ਦੇ ਦਰਸ਼ਨ ਕਰਨ ਵਾਸਤੇ, ਨਾਮ ਦੇ ਦਰਸ਼ਨ, ਸ਼ਬਦ ਦੇ ਦਰਸ਼ਨਾਂ ਵਾਸਤੇ, ਉਹ ਨਹੀਂ ਕਰਦਾ ਪਿਆ। ਬੋਲਾ ਇਸ ਕਰਕੇ ਕਿ ਅੰਦਰ ਇਹਦੇ ਅਣਹ ਚਲਕਾਰ ਚੱਲ ਰਹੀ ਹੈ, ਉਹ ਨਹੀਂ ਸੁਣਦਾ। ਅੰਨਾ ਬੋਲਾ। ਹਾਂਜੀ, ਮੁਕਤ ਮਾਲ ਕਨਕ ਲਾਲ ਹੀਰਾ, ਇਹ ਜੋ ਕੁਛ ਵੀ ਦੁਨੀਆਂ ਦੀਆਂ ਪ੍ਰਾਪਤੀਆਂ ਨੇ, ਸਾਰੀਆਂ ਜਿੰਨੀ ਵੀ ਅਚੀਵਮੈਂਟ ਹੈ ਦੁਨੀਆਂ ਦੀ, ਇਹ ਮਨੋਰੰਜਨ ਕੀ ਮਾਇਆ, ਇਹ ਸਾਰੇ ਹੀ ਆਪਣੇ ਮਨੋਰੰਜਨ ਵਾਸਤੇ ਮਾਇਆ ਬਣੀ ਹੋਈ। ਇਹ ਦੁਨੀਆਂ ਵਿੱਚ ਆਪਾਂ ਇਹਨਾਂ ਨੂੰ ਜਿਉਣਾ ਸੀ ਪਰ ਮਨੋਰੰਜਨ ਵਾਸਤੇ, ਇਹਨਾਂ ਨਾਲ ਲਗਾਓ ਨਹੀਂ ਸੀ ਲਾਉਣਾ ਆਪਾਂ, ਇਹਨਾਂ ਨੂੰ ਆਪਣਾ ਨਹੀਂ ਸੀ ਬਣਾ ਬੈਠਣਾ, ਇਹਨਾਂ ਨੂੰ ਪ੍ਰੋਸੈਸ ਨਹੀਂ ਸੀ ਕਰਨਾ। ਜਦੋਂ ਅਸੀਂ ਇਹਨੂੰ ਪ੍ਰੋਸੈਸ ਕਰ ਲੈਂਦੇ ਹਾਂ ਤੇ ਗੁਰੂ ਵੱਲੋਂ ਬੇਮੁੱਖ ਹੋ ਜਾਂਦੇ ਹਾਂ। ਇਹਨਾਂ ਨੂੰ ਵਰਤੀਏ ਆਪਾਂ, ਅਫਕੋਰਸ ਆਪਣੇ ਜੀਵਨ ਲਈ, ਇਹਨਾਂ ਨੂੰ ਸੋਹਣਾ ਜੀਵਨ ਬਣਾਉਣ। ਕਾਰਾਂ ਚਾਹੀਦੀਆਂ ਨੇ, ਮਾੜੀਆਂ ਨਹੀਂ, ਘਰ ਚਾਹੀਦੇ ਨੇ, ਦੁਨੀਆਂ ਚਾਹੀਦੀ, ਸਭ ਕੁਛ ਚਾਹੀਦਾ, ਪਰ ਜੇ ਇਹਨਾਂ 'ਚ ਫਾਸੀ ਬੈਠੇ, ਜੇ ਇਹ ਚੀਜ਼ਾਂ ਸਾਨੂੰ ਰੱਬ ਨੂੰ ਭਣਾਉਂਦੀਆਂ ਨੇ ਤੇ ਇਹ ਸਾਰੇ ਮਾਇਆ ਵਿੱਚ ਗਿਣਿਆ ਜਾਂਦਾ। ਤੇ ਜੇ ਇਹ ਰੱਬ ਵਾਲੇ ਪਾਸੇ ਲੈ ਕੇ ਜਾਂਦੇ ਹਾਂ ਤੇ ਸੋਨੇ ਤੇ ਸੁਹਾਗਾ ਨੇ, ਕਾਰ ਕਿਵੇਂ ਮਾੜੀ ਹੋ ਸਕਦੀ? ਸਾਨੂੰ ਇੰਨੀ ਦੂਰੋਂ ਸੰਗਤ 'ਚ ਚੱਕ ਕੇ ਲੈ ਕੇ ਆਉਂਦੀ ਹੈ। ਸਕੂਟਰ ਜੇ ਸਾਨੂੰ ਸੰਗਤ 'ਚ ਲੈ ਕੇ ਆਉਂਦੇ ਨੇ, ਸਾਰੇ ਚੰਗੇ ਨੇ। ਪਲੇਨ ਬੜੇ ਚੰਗੇ ਨੇ, ਜਹਾਜ਼ ਚੰਗੇ ਨੇ, ਜੇ ਸਾਨੂੰ ਇੰਨੀ ਦੂਰੋਂ ਚੁੱਕ ਕੇ ਸੰਗਤ 'ਚ ਲਿਆਉਂਦੇ ਨੇ, ਸਾਰੇ ਹੀ ਚੰਗੀਆਂ ਚੀਜ਼ਾਂ ਨੇ। ਘਰ ਬੜੇ ਚੰਗੇ ਨੇ, ਜੇ ਇੱਥੇ ਬੈਠ ਕੇ ਅਸੀਂ ਸਾਰੇ ਇਕੱਠੇ ਹੋ ਕੇ ਗੁਰੂ ਦੇ ਪਿਆਰ ਵਿੱਚ ਉਹਦੇ ਗੁਣ ਗਾਉਣੇ ਆ, ਤਾਂ ਸਾਰੀਆਂ ਚੀਜ਼ਾਂ ਪ੍ਰਵਾਨ ਨੇ, ਸੋਨੇ ਤੇ ਸੁਹਾਗਾ ਨੇ। ਜੇ ਸਾਨੂੰ ਆਪਣਾ ਪ੍ਰੀਤਮ ਯਾਦ ਕਰਵਾਉਂਦੀਆਂ ਨੇ, ਤਾਂ ਜੇ ਸਾਨੂੰ ਭੁੱਲ 'ਚੋਂ ਕੱਢ ਕੇ ਯਾਦ